ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰਹਿ ਸਿੱਧੀ, ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰਹਿ ਸਿੱਧੀ, ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ, ਨਾਨਕ ਪੂਰੈ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ, ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ, ਗੁਰਮੁਖ ਸ਼ਬਦ ਰਤਿਆ, ਸੀਤਲ ਹੋਏ ਆਪ ਗਵਾਏ, ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗਾਇਆਏ। ਨਾਨਕ ਜੇ ਗੁਰਮੁਖ ਕਰੇ, ਸੋ ਪਰਵਾਨ ਹੈ, ਜੋ ਨਾਮ ਰਹੇ ਲਿਵ ਲਾਏ, ਪੌੜੇ ਹਉ ਬਲਿਹਾਰੀ ਤਿੰਨ ਕੋ, ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਧਿਆਏਂਦੇ, ਤਿੰਨ ਦਰਸ਼ਨ ਪਿਖਾ, ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ, ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲ ਵਿਖ ਕ੍ਰਿਖਾ, ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ, ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲ ਵਿਖ ਕ੍ਰਿਖਾ, ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿ ਸੰਗਤ ਜੀ। ਆਪਾਂ ਜੋ ਇਲਾਹੀ ਫਰਮਾਨ ਸਰਵਣ ਕੀਤਾ ਹੈ, ਇਹ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅਤੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੇ 'ਤੇ ਅਪਾਰ ਕਿਰਪਾ ਕੀਤੀ। ਗੁਰਮੁਖ ਜਨੋ, ਇਹ ਪਾਵਨ ਪਵਿੱਤਰ ਸ਼ਬਦ ਸੋਢ ਦੀ ਵਾਰ ਵਿੱਚੋਂ ਆਪਾਂ ਸਰਵਣ ਕੀਤਾ ਹੈ। ਸੋਢ ਦੀ ਵਾਰ ਦਾ ਸੁਲੇਖ ਹੈ ਕਿ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਉਚਾਰਨ ਕੀਤੀ ਵਾਰ ਹੈ। ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦੀ ਜਦੋਂ ਵਿਚਾਰ ਕਰਦੇ ਹਾਂ ਤਾਂ ਇਸ ਪਵਿੱਤਰ ਬਾਣੀ ਵਿੱਚ 22 ਵਾਰਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਕਲਿਆਣ ਵਾਸਤੇ, ਸਾਡੇ ਭਲੇ ਵਾਸਤੇ, ਸਾਡੇ ਤਰਹਿਮਤ ਕਰਨ ਵਾਸਤੇ ਦਰਜ ਕੀਤੀਆਂ ਹਨ। ਇਹਨਾਂ 22 ਵਾਰਾਂ ਦੇ ਵਿੱਚੋਂ 8 ਵਾਰਾਂ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਚਾਰਨ ਕੀਤੀਆਂ ਨੇ। ਰਾਗ ਸੋਠ ਵਾਰ ਮਹੱਲੇ ਚੌਥੇ ਕੀ। ਆਪਾਂ ਜਦੋਂ ਵੀ ਕਿਤੇ ਗੁਰਬਾਣੀ ਦੀ ਵਿਚਾਰ ਕਰਨੀ ਹੋਵੇ ਅਤੇ ਜਿਹੜੇ ਮਹੱਲੇ ਦਾ ਨਾਮ ਆ ਜਾਏ ਉਹਦੇ ਤੋਂ ਭਾਵ ਇਹ ਹੁੰਦਾ ਕਿ ਇਹ ਜਿੰਨੀਆਂ ਵੀ ਪੌੜੀਆਂ ਨੇ ਇਸ ਮਹੱਲੇ ਦੀਆਂ ਚਾਰਨ ਕੀਤੀਆਂ ਨੇ। ਕਈ ਵਾਰਾਂ ਦਾ ਸਿਰਲੇਖ ਇਸ ਤਰ੍ਹਾਂ ਹੈ ਕਿ ਨਾਲ ਉਹੋ ਹੀ ਮਹੱਲਾ ਜਿਨ੍ਹਾਂ ਦੀਆਂ ਪੌੜੀਆਂ 'ਤੇ ਸ਼ਲੋਕ ਨੇ, ਪਰ ਜ਼ਿਆਦਾਤਰ ਸ਼ਲੋਕ ਮਿਸ਼ਰਿਤ ਹਨ। ਇਸ ਵਾਰ ਦੀਆਂ 29 ਪੌੜੀਆਂ ਨੇ ਅਤੇ 29 ਦੀਆਂ 29 ਪੌੜੀਆਂ ਗੁਰੂ ਰਾਮਦਾਸ ਪਾਤਸ਼ਾਹ ਦੀ ਉਚਾਰਨ ਕੀਤੀਆਂ ਨੇ। ਜਿਹੜੇ ਸ਼ਲੋਕ ਨੇ ਉਹ ਮਿਲਵੇਂ ਹਨ ਅਤੇ ਜਿਹੜਾ ਅੱਜ ਆਪਾਂ ਫਰਮਾਨ ਸਰਵਣ ਕੀਤਾ ਹੈ ਇਹ 19ਵੀਂ ਪੌੜੀ ਹੈ। ਇਸ ਪਵਿੱਤਰ ਹੁਕਮ ਦੇ ਵਿੱਚ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਵੀ ਗੁਰਮੁਖਾ ਇਵੇਂ ਆਪਣੀਆਂ ਜਾਤਾਂ ਦਾ ਮਾਣ ਨਾ ਕਰੀ। ਮਨੁੱਖ ਜਨਮ ਕਰਕੇ ਮਹਾਨ ਨਹੀਂ, ਕਰਮ ਕਰਕੇ ਮਹਾਨ ਹੈ। ਅਤੇ ਪੌੜੀ ਦੇ ਵਿੱਚ ਸਤਿਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕਰਕੇ ਆਖਿਆ, ਗੁਰਸਿੱਖਾ, ਜਿਹੜੇ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਨੇ, ਜਿਹੜੇ ਗੁਰੂ ਕੇ ਸਿੱਖ ਸੇਵਾ ਕਰਦੇ ਨੇ, ਉਹਨਾਂ ਦੇ ਪ੍ਰਤੀ ਤੇਰੇ ਮਨ ਦੀ ਕੀ ਵਿਚਾਰ ਚਾਹੀਦੀ ਹੈ। ਇਸ ਪੱਖ ਨੂੰ ਹਜ਼ੂਰ ਨੇ ਬਹੁਤ ਵਿਸਥਾਰ ਸਹਿਤ ਜਿਵੇਂ ਉਜਾਗਰ ਕੀਤਾ ਹੈ, ਆਪਾਂ ਵਿਚਾਰ ਕਰਨੀ ਹੈ। ਇਹਦੇ ਤੋਂ ਪਹਿਲਾਂ ਨਿਯਮ ਦੇ ਮੁਤਾਬਕ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ ਹੱਥ ਅੱਡੀਏ। ਮੈਨੂੰ ਦੂਜਿਆਂ ਦਾ ਤਾਂ ਪਤਾ ਨਹੀਂ, ਪਰ ਮੈਂ ਜਦੋਂ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਉਣਾ, ਮੰਗਤਾ ਬਣ ਕੇ ਆਉਣਾ। ਗੁਰੂ ਪਾਤਸ਼ਾਹ ਸਾਡੇ ਦਾਤੇ ਹਨ। ਨਿਮਰਤਾ ਸਹਿਤ ਬੇਨਤੀ ਕਰਾਂ, ਗੁਰਮੁਖੋ, ਗੁਰੂ ਘਰ ਵਿੱਚ ਵੱਡੇ ਬਣ ਕੇ ਨਾ ਆਇਆ ਕਰੋ, ਦਾਤੇ ਬਣ ਕੇ ਨਾ ਆਇਆ ਕਰੋ ਵੀ ਮੈਂ ਆਹ ਦਿੱਤਾ ਹੈ। ਆਪਾਂ ਕੀ ਦੇਣ ਜੋਗੇ ਹਾਂ, ਕਿਤੇ ਉਹ ਸਮੇਂ ਨੂੰ ਚੇਤੇ ਕਰੋ ਜਿਸ ਦਿਨ ਸਾਡਾ ਜਨਮ ਹੋਇਆ, ਸਾਡੇ ਸਰੀਰ ਦੇ ਉੱਪਰ 4 ਗ੍ਰਾਂ ਕੱਪੜਾ ਵੀ ਨਹੀਂ ਸੀ, ਅਸੀਂ ਨੰਗੇ ਸੰਸਾਰ ਵਿੱਚ ਆਏ। ਅਤੇ ਜਿਸ ਦਿਨ ਸੰਸਾਰ ਤੋਂ ਜਾਣਾ, ਭਾਵੇਂ ਸਾਡੇ 'ਤੇ ਕਿੰਨੀਆਂ ਲੋਈਆਂ ਪਾਈਆਂ ਜਾਣ, ਪਰ ਜਦੋਂ ਸਾਡੇ ਸਰੀਰ ਨੂੰ ਅੱਗ ਲੱਗਣੀ ਹੈ ਨਾ, ਉਦੋਂ ਨਾ ਲੋਈਆਂ ਜਾਣੀਆਂ ਨੇ, ਨਾ ਦੁਸ਼ਾਲੇ ਜਾਣੇ ਨੇ,
ਉਦੋਂ ਨਾਲ ਦੇ ਨਾਲ ਸਾਡੇ ਕਰਮ ਜਾਣੇ ਨੇ ਜਿਹੜੇ ਚੰਗੇ ਜਾਂ ਮਾੜੇ ਕੀਤੇ ਨੇ। ਇਸ ਕਰਕੇ ਮੈਂ ਨਿਮਰਤਾ ਸਹਿਤ ਬੇਨਤੀ ਕਰਾਂ, ਜਦੋਂ ਵੀ ਗੁਰੂ ਦੇ ਦਰ 'ਤੇ ਆਇਆ ਕਰੀਏ, ਮੰਗਤੇ ਬਣ ਕੇ ਆਇਆ ਕਰੀਏ। ਮੇਰੇ ਪਾਤਸ਼ਾਹ ਦਾਤੇ ਹਨ, ਕਦੇ ਮਨ ਦੀ ਤਹਿ ਤੋਂ ਅਰਦਾਸ ਕਰਿਆ ਕਰੋ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਹੇ ਮੇਰੇ ਸਤਿਗੁਰੂ, ਅਸੀਂ ਤੇਰੇ ਦਰ ਦੇ ਭਿਖਾਰੀ ਹਾਂ, ਅਤੇ ਤੇਰੇ ਵਿੱਚ ਬਹੁਤ ਵੱਡਾ ਮਹਾਨ ਪੱਖ ਹੈ ਵੀ ਤੇਰੇ ਦਰ ਤੋਂ ਖਾਲੀ ਕੋਈ ਨਹੀਂ ਜਾਂਦਾ। ਕਈ ਵਾਰਾਂ ਕਿਤੇ ਜੱਗ ਲੱਗਦੇ ਨੇ ਵਿਆਹ ਦੇ ਮੌਕੇ 'ਤੇ, ਲੋਕ ਪ੍ਰਸ਼ਾਦਾ ਪਾਣੀ ਵੰਡਦੇ ਨੇ ਗਰੀਬਾਂ ਵਿੱਚ, ਪਰ ਆਖਰਕਾਰ ਇਹੋ ਹੁੰਦਾ, ਘਰ ਵਾਲੇ ਕਹਿੰਦੇ ਭਾਈ ਸਾਹਿਬ ਤੁਸੀਂ ਲੇਟ ਹੋ ਗਏ ਹੋ, ਹੁਣ ਦਾਲ ਭਾਜੀ ਮੁੱਕ ਗਈ ਹੈ। ਇਹ ਗੁਰੂ ਦਾ ਘਰ ਹੈ ਜਿੱਥੇ ਦਾਤਾਂ ਮੁੱਕਦੀਆਂ ਨਹੀਂ। ਗੁਰੂ ਨੇ ਕਦੇ ਨਹੀਂ ਆਖਿਆ ਵੀ ਗੁਰੂ ਕੇ ਸਿੱਖਾਂ ਹੁਣ ਤੂੰ ਲੇਟ ਹੋ ਗਿਆ, ਹੁਣ ਤੈਨੂੰ ਦਾਤ ਮਿਲੇਗੀ ਨਹੀਂ। ਗੁਰੂ ਤਾਂ ਦਿੰਦਾ, ਪਰ ਬਦਕਿਸਮਤ ਨੇ ਉਹ ਲੋਕ ਜਿਹੜੇ ਗੁਰੂ ਕੋਲ ਮੰਗਦੇ ਨਹੀਂ। ਅਸੀਂ ਮੰਗਦੇ ਬਣੀਏ, ਅਤੇ ਮੰਗਣ ਦਾ ਤਰੀਕਾ ਇੱਕੋ ਇੱਕ ਹੈ, ਸਾਰੇ ਬੋਲੋ ਸਤਿਨਾਮ ਵਾਹਿਗੁਰੂ। ਹਾਂਜੀ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਲੋਕ ਆਮ ਕਰਕੇ ਛੰਦ ਦੀ ਚਾਲ ਹੈ, ਲੇਕਿਨ ਦਾਨੇ ਪੁਰਸ਼ਾਂ ਨੇ ਆਪਣੇ ਅਨੁਭਵ ਦੇ ਮੁਤਾਬਕ ਇਹਦੇ ਕਈ ਅੰਤਰੀ ਵਰਥ ਕੱਢ ਦਿੱਤੇ ਨੇ। ਉਹ ਇਹ ਦਲੀਲ ਦਿੰਦੇ ਨੇ, ਜੈਸੇ ਕੇਲੇ ਕੇ ਪਾਤ ਪਾਤ ਮੈਂ ਪਾਤ, ਤੈਸੇ ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ। ਕੇਲੇ ਹੈ ਨਾ, ਉਹਨਾਂ ਬੂਟਿਆਂ ਨੂੰ ਕਿਤੇ ਛਿਲ ਕੇ ਵੇਖੀਏ ਤਾਂ ਪੱਤੇ 'ਚੋਂ ਪੱਤਾ ਨਿਕਲਦਾ ਹੈ। ਇਸੇ ਤਰ੍ਹਾਂ ਗੁਰਮੁਖੋ ਕਿਤੇ ਗੁਰਮਨ ਦੀ ਵਿਚਾਰ ਕਰਿਆ ਕਰੀਏ ਅਤੇ ਵਿਚਾਰ ਦੇ ਵਿੱਚੋਂ ਵਿਚਾਰਾਂ ਨਿਕਲਦੀਆਂ ਨੇ। ਇਹ ਮੇਰੇ ਮਨ ਵਿੱਚ ਜੋ ਗੁਰਮੁਖਾਂ ਨੇ ਸ਼ਲੋਕ ਪੜ੍ਹਿਆ ਨਾ, ਤਾਂ ਖਿਆਲ ਆਇਆ। ਸਾਡੇ ਵਡੇਰੇ ਦਾਨਿਆਂ ਨੇ ਮੁਕਤੀ ਦੀਆਂ ਚਾਰ ਕਿਸਮਾਂ ਲਿਖੀਆਂ ਨੇ, ਮੁਕਤੀ ਦੀਆਂ ਸਲੋਕ, ਸਮੀਪ, ਸਰੂਪ ਅਤੇ ਸਯੁਜ। ਸਲੋਕ ਦਾ ਭਾਵ ਹੁੰਦਾ ਵੀ ਗੁਰੂ ਦੇ ਲੋਕ ਦੀ ਪ੍ਰਾਪਤੀ ਹੋ ਜਾਣੀ। ਆਪਾਂ ਜਿੰਨੇ ਬੈਠੇ ਆ ਨਾ, ਆਪਾਂ ਗੁਰੂ ਦੇ ਲੋਕ ਵਿੱਚ ਬੈਠੇ ਹਾਂ, ਅਤੇ ਵੇਖੋ ਗੁਰੂ ਦੀ ਕਰਾਮਾਤ, ਭਾਵੇਂ ਆਪਾਂ ਬੁਰੇ ਹਾਂ, ਭਾਵੇਂ ਆਪਾਂ ਭਲੇ ਹਾਂ, ਭਾਵੇਂ ਆਪਾਂ ਨਿੰਦਕ ਹਾਂ, ਭਾਵੇਂ ਆਪਾਂ ਗੁਰਮੁਖ ਹਾਂ, ਭਾਵੇਂ ਆਪਾਂ ਚੋਰ ਹਾਂ, ਪਰ ਗੁਰੂ ਦੇ ਦਰ 'ਤੇ ਬਹਿਣ 'ਤੇ ਕਰਕੇ ਜਦੋਂ ਵੀ ਕੋਈ ਗੁਰਮੁਖ ਬੋਲੇਗਾ, ਉਹਨੇ ਕਹਿਣਾ ਗੁਰਮੁਖੋ। ਭਾਵੇਂ ਆਪਾਂ ਮਨਮੁਖੀ ਹੋਈਏ, ਭਾਵੇਂ ਆਪਾਂ ਚੋਰ ਹੀ ਹੋਈਏ, ਲੇਕਿਨ ਗੁਰੂ ਸਾਡਾ ਇੰਨਾ ਪਰਦਾ ਢੱਕਦਾ ਵੀ ਗੁਰੂ ਦੇ ਦਰ 'ਤੇ ਆਉਂਦਿਆਂ ਸਾਰ ਹੀ ਸਾਨੂੰ ਗੁਰਮੁਖ ਦਾ ਸਰਟੀਫਿਕੇਟ ਮਿਲ ਗਿਆ, ਗੁਰਮੁਖੋ ਜੀ ਆਇਆਂ ਨੂੰ। ਸਮੀਪ ਦਾ ਭਾਵ ਹੁੰਦਾ ਲਾਗੇ ਹੋਣਾ, ਜਿਵੇਂ ਸਾਡੇ ਗ੍ਰੰਥੀ ਸਿੰਘ ਵੀਰ, ਰਾਗੀ ਸਿੰਘ ਵੀਰ ਗੁਰੂ ਦੀ ਤਾਬਿਆ ਵਿੱਚ ਬੈਠ ਕੇ ਗੁਰਬਾਣੀ ਪੜ੍ਹਦੇ ਨੂੰ ਕਹਿੰਦੇ ਸਮੀਪ ਮੁਕਤੀ। ਪਰ ਕਈ ਵਾਰ ਬਦਕਿਸਮਤੀ ਹੁੰਦੀ ਉਹਨਾਂ ਲੋਕਾਂ ਦੀ, ਜਿਵੇਂ ਮੈਂ ਅੰਜੀਲਾਂ 'ਚ ਪੜ੍ਹਿਆ, ਨੀਅਰ ਟੂ ਚਰਚ ਫਰਦਰ ਫਰਾਮ ਗਾਡ। ਕਈ ਲੋਕ ਧਰਮ ਮੰਦਰ ਦੇ ਲਾਗੇ ਆਇਆ ਹੋਇਆ ਵੀ ਧਰਮ ਤੋਂ ਦੂਰ ਚਲੇ ਜਾਂਦੇ ਨੇ, ਬਦਕਿਸਮਤ ਨੇ ਉਹ ਲੋਕ। ਗੁਰਦੁਆਰੇ ਆਏ ਹਾਂ ਪਰ ਗੁਰੂ ਦੀ ਗੱਲ ਨੂੰ ਗ੍ਰਹਿਣ ਨਹੀਂ ਕੀਤਾ। ਸਰੂਪ ਤੋਂ ਭਾਵ ਹੈ ਗੁਰੂ ਦਾ ਬਾਣਾ ਮਿਲ ਜਾਣਾ, ਰੂਪ ਮਿਲ ਜਾਣਾ, ਆਪਾਂ ਗਾਤਰੇ ਸ੍ਰੀ ਸਾਹਿਬ ਪਾਈ ਹੋਵੇ, ਤੇੜ ਕਸ਼ਹਿਰਾ ਪਾਇਆ ਹੋਵੇ, ਭਾਵੇਂ ਆਪਣਾ ਜੀਵਨ ਕਲਗੀਧਰ ਪਾਤਸ਼ਾਹ ਦੇ ਸਿਧਾਂਤਾਂ ਵਿੱਚ ਪ੍ਰਪੱਕ ਨਾ ਵੀ ਹੋਵੇ, ਗੁਰੂ ਕਿਰਪਾ ਕਰੇ ਹੋਣਾ ਚਾਹੀਦਾ, ਪਰ ਨਾ ਵੀ ਹੋਵੇ ਤਾਂ ਵੇਖਣ ਵਾਲੇ ਨੇ ਕਹਿਣਾ ਵੀ ਇਹ ਕੋਈ ਗੁਰੂ ਦਾ ਖਾਲਸਾ ਜਾਂਦਾ ਹੈ ਸਾਡੇ ਬਾਣੀ ਨੂੰ ਵੇਖ ਕੇ। ਸੰਯੁਜ ਤੋਂ ਭਾਵ ਹੈ ਉਹਦਾ ਰੂਪ ਹੋ ਜਾਣਾ, ਇੱਕ ਮਿਕ ਹੋ ਜਾਣਾ। ਇਹ ਸਾਨੂੰ ਸਲੋਕ ਕਹਿੰਦਾ ਗੁਰੂ ਕੇ ਸਿੱਖਾ ਤੂੰ ਗੁਰੂ ਦੇ ਲੋਕ ਵਿੱਚ ਆ, ਗੁਰੂ ਦੇ ਲਾਗੇ ਬੈਠ, ਕਦੇ ਨਾ ਕਦੇ ਤੇਰੇ 'ਤੇ ਗੁਰੂ ਦੀ ਕਿਰਪਾ ਹੋ ਹੀ ਜਾਏਗੀ। ਜਿਵੇਂ ਆਪਾਂ ਬਾਬਾ ਕਬੀਰ ਦੇ ਸ਼ਲੋਕ ਪੜ੍ਹਦੇ ਹਾਂ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ। ਆਵਾਜ਼ਾਂ ਮਾਰੀ ਚੱਲ, ਆਵਾਜ਼ਾਂ ਮਾਰੀ ਚੱਲ, ਕਦੇ ਨਾ ਕਦੇ ਤੇਰੀ ਆਵਾਜ਼ ਪਹੁੰਚ ਹੀ ਜਾਏਗੀ। ਪਰ ਦੁੱਖ ਹੁੰਦਾ ਮਨ ਨੂੰ, ਆਪਾਂ ਕਦੇ ਗੁਰੂ ਨੂੰ ਆਵਾਜ਼ ਹੀ ਨਹੀਂ ਮਾਰੀ, ਆਪਾਂ ਕਦੇ ਗੁਰੂ ਨੂੰ ਬੇਨਤੀ ਨਹੀਂ ਕੀਤੀ ਗੁਰੂ ਸਾਡੇ 'ਤੇ ਕਿਰਪਾ ਕਰਨ। ਤੁਰੋ ਵਿਚਾਰ ਸਲੋਕ ਮਹੱਲਾ ਤੀਜਾ ਤੋਂ ਭਾਵ ਇਹ ਹੈ ਕਿ ਜਿਹੜਾ ਇਹ ਪਾਵਨ ਸਲੋਕ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਉਚਾਰਨ ਕੀਤਾ। ਇਹਦੀ ਉਚਾਰਨ ਕਰਨ ਦੀ ਲੋੜ ਕਿਉਂ ਪਈ? ਸਿਆਣੇ ਬੰਦੇ ਕਹਿੰਦੇ ਲੋੜ ਕਾਢ ਦੀ ਮਾਂ ਹੈ, ਨਸੈਸਿਟੀ ਇਹਦੀ ਮਦਰ ਆਫ ਇਨਵੈਨਸ਼ਨ। ਸਾਡੇ ਪੁਰਾਤਨ ਭਾਰਤੀ ਸਮਾਜ ਵਿੱਚ ਇੱਕ ਮਹਾਂਪੁਰਸ਼ ਦਾ ਜ਼ਿਕਰ ਆਉਂਦਾ ਜਿਹਨੂੰ ਅਸੀਂ ਮੰਨੂ ਜੀ ਕਹਿੰਦੇ ਹਾਂ। ਸਾਡੀਆਂ ਸਿਮਰਤੀਆਂ ਵਿੱਚੋਂ ਆਮ ਰਵਾਇਤੀ ਤੌਰ 'ਤੇ ਸਾਡੇ ਪ੍ਰਚਲਿਤ ਹੈ 27 ਸਿਮਰਤੀਆਂ, ਲੇਕਿਨ ਗੁਰਮੁਖੋ ਇਹ ਸਿਮਰਤੀਆਂ 30 ਹਨ। ਸਿਮਰਤੀ ਦਾ ਭਾਵ ਹੁੰਦਾ ਉਹ ਗ੍ਰੰਥ ਜਿਹੜਾ ਯਾਦਦਾਸ਼ਤ ਦੇ ਆਧਾਰ 'ਤੇ ਲਿਖਿਆ ਜਾਏ। ਸਿਮਰਤੀ ਕਹਿੰਦੇ ਯਾਦਦਾਸ਼ਤ ਨੂੰ। ਜਿਹੜੇ ਗ੍ਰੰਥ ਯਾਦ ਦੇ ਆਧਾਰ 'ਤੇ ਲਿਖੇ ਜਾਣ ਉਹਨਾਂ ਨੂੰ ਸਿਮਰਤੀਆਂ ਕਹਿੰਦੇ ਨੇ। ਉਹਨਾਂ ਸਿਮਰਤੀਆਂ ਦੇ ਵਿੱਚੋਂ ਇੱਕ ਸਿਮਰਤੀ ਮੰਨੂ ਸਿਮਰਤੀ ਹੈ। ਉਸ ਮਹਾਂਪੁਰਸ਼ ਨੇ ਮਨੁੱਖ ਨੂੰ ਚਾਰ ਭਾਗਾਂ ਵਿੱਚ ਵੰਡਿਆ। ਉਹ ਲੋਕ ਜਿਹੜੇ ਦਿਮਾਗ ਦੀ ਵਰਤੋਂ ਕਰਦੇ ਨੇ, ਜਿਹੜੇ ਪ੍ਰਭੂ ਦਾ ਚਿੰਤਨ ਕਰਦੇ ਨੇ, ਜਿਹੜੇ ਹੋਰਨਾਂ ਨੂੰ ਪ੍ਰਭੂ ਦੇ ਚਿੰਤਨ ਨਾਲ ਜੋੜਦੇ ਨੇ, ਉਹਨਾਂ ਨੂੰ ਉਹਨਾਂ ਕਿਹਾ ਬ੍ਰਾਹਮਣ। ਪਹਿਲੀ ਸ਼੍ਰੇਣੀ ਬ੍ਰਾਹਮਣਾਂ ਦੀ ਹੈ। ਦੂਸਰੀ ਸ਼੍ਰੇਣੀ ਦੇ ਵਿੱਚ ਉਹਨਾਂ ਨੇ ਨਾਂ ਦਿੱਤਾ ਕਸ਼ਤਰੀ, ਜਿਹਨੂੰ ਆਪਾਂ ਆਮ ਕਰਕੇ ਖੱਤਰੀ ਕਹਿ ਦਿੰਦੇ ਹਾਂ, ਕਸ਼ਤਰੀ। ਕਸ਼ਤਰੀ ਤੋਂ ਭਾਵ ਹੈ ਉਹ ਲੋਕ ਜਿਹੜੀ ਆਪਣੀ ਤਾਕਤ ਦੀ ਵਰਤੋਂ ਦੇ ਨਾਲ ਦੇਸ਼ ਦੀ ਰਾਖੀ ਕਰਦੇ ਹਨ। ਜਿਹੜੇ ਰਾਜ ਪ੍ਰਬੰਧ ਚਲਾਉਂਦੇ ਸਨ ਉਹਨਾਂ ਨੂੰ ਮੰਨੂ ਜੀ ਨੇ ਕਸ਼ਤਰੀ ਕਿਹਾ। ਤੀਸਰੀ ਸ਼੍ਰੇਣੀ ਦੇ ਵਿੱਚ ਉਹਨਾਂ ਕਲਫੀ ਦਿੱਤਾ ਵੈਸ਼, ਔਰ ਵੈਸ਼ ਦੇ ਵਿੱਚ ਬਹੁ ਗਿਣਤੀ ਲੋਕਾਂ ਦੀ ਹੈ, ਵਪਾਰੀ ਲੋਕ, ਜ਼ਿਮੀਂਦਾਰ ਲੋਕ, ਜਿਹਨੂੰ ਅੱਜ ਕੱਲ੍ਹ ਆਪਾਂ ਦੇ ਅੱਜ ਦੇ ਸਮਾਨੇ 'ਚ ਕਹਿ ਸਕਦੇ ਫੂਡ ਐਂਡ ਸਪਲਾਈ ਮਹਿਕਮਾ, ਅੱਜ ਦੀ ਭਾਸ਼ਾ ਜਿਹੜੀ ਹੈ, ਸਮੇਂ ਨਾਲ ਚੀਜ਼ ਹੋ ਜਾਂਦੀ ਉਹਨੂੰ ਆਪਾਂ ਲਫਜ਼ਾਂ ਨਾਲ ਵਧਾ ਘਟਾ ਦਿੰਦੇ ਹਾਂ, ਫੂਡ ਐਂਡ ਸਪਲਾਈ, ਜਿਹੜੀ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਕਰਦੇ ਨੇ, ਜਿਹੜੇ ਸਮਾਜ ਦੇ ਢਾਂਚੇ ਨੂੰ ਚਲਾਉਂਦੇ ਨੇ, ਉਹਨਾਂ ਨੂੰ ਕਿਹਾ ਗਿਆ ਵੈਸ਼। ਲਫਜ਼ ਬੜਾ ਚੰਗਾ ਸੀ, पर इहदी दुरवरतों भी हुई। जदों दुरवरतों का मैं जिक्र कर लगा तो मेरा अपना मन भी कंबदा गल कहन लग्या। समाज में कमियां आईया, एक औरत जिहड़ी अपना तन बेच के लोगों तो धन वसूल कर दी, उन्हें अपने दरवाजे ते लिख दिता बेसवा। जिहड़ा वैश शब्द है ना, इस वैश लफ्ज़ तो लफ्ज़ बनिया जी अगे बेसवा। धन दे के ते तन लैण दी आसा करनी, ये लफ्ज़ उन्हें क्यों चुनिया? वैश नाम है व्यापारी का, जिहड़े अपने कोलों कोई चीज़ दे के दूजियां दे कोलों लैण दा यतन करता है। मैं अपने दिल ते पत्थर लग के कहन लगा, मेरी आत्मा अलाउ नहीं करती कि मैं कहां, लेकिन गुरु ने ड्यूटी ला के मैनू ये ड्यूटी लाई पे, तेनू कहना पएगा तू मेरा खाना है। आपां गुरमुखो, गुरु नू कुछ भेड़ करके ते आपां लैना चाहुंदे आ, ये नहीं। सानू गुरमत कहिंदी है सेवा करत होए नेकामी तिस को होद प्राप्त स्वामी। असी कई वेर धर्म का नाम लैके इस बिरती की वरतों करते हैं। असी कई वेर कथा कर रहे होंने, कीर्तन कर रहे होंने, ते कथा ते कीर्तन का मतलब यह है कि असी उस परिपूर्ण परमात्मा नाल जुड़ जाइए, ते जेड़े बैठे ने भाई भाई वह भी जुड़ जाण। पर दुखांत यह वापरदा है, असी कथा ते कीर्तन करदियां करदियां सामने नोटां दी ढोरी ढेरी वल ध्यान देने भी किन्ने आ गए ते किन्ने रह गए ने, ते फिर नाल असी समाप्ति ते यह भी कहने कि फलाने ने 100 दिता, फलाने ने 50 दिता, ते मैं धन्यवाद करदा है। तो जेड़े देन जोगे ने उन्हों का धनवाद कोई ना करेगा? उन्हां कोल धन तो नहीं, लेकिन गुरु कोल मन लैके आए ने, मन लैके आए ने। और इस करके साडे वडेरियां ने बड़े चंगे सूर बनाए ने। मैं धनवादी हाँ अपने सिख कौम के धार्मिक आगुआ का। दरबार साहब के रागी सिंह कीर्तन करते ने, कदे उन्हां नावां की गिणती नहीं की, बड़ी चंगी परंपरा है। कथा करते ने गुरु के लाल, कदे उन्हां नावां की गिणती नहीं की, पर आप करते हैं। इहदा भाव के ढेरी वाल ख्याल रहा पर गुरु वाले पासे ना गया। वैश बिरती चौथी ओ लोग सन जेड़े इन्हां तीन श्रेणियां की सेवा करते, उन्हां नूं मनु जी ने शूद्र का नाम दिता। शूद्र, लेकिन मेरा रोम रोम धन गुरु नानक पातशाह महाराज की वडियाई करता, मेरे मालिका तू साडे ते कृपा कीती, जेड़े नीवें सन जिन्हां नूं कोई नहीं पुछदा तू उन्हां नूं अपनी छाती नाल लाया। कदे श्री राग पढ़ के विचारिया जे शब्द आउंदा उत्थे, पुछया गुरु नानक पातशाह मैं कड़ी श्रेणी चा, मेरे को पैसा नहीं, मेरा दिमाग इन्ना तीखण नहीं कि मैं ब्रह्म की चर्चा कर सकां, मेरिया बाहवां विच बल नहीं, मैं इन्ना दलेर ते सूरमा नहीं, मैं तो नमाणा है, मेरा की बनेगा? ते तन गुरु नानक पातशाह कहिंदे तू मेरा प्यारा है, तू मेरा है। और वो शब्द वाल अपनी बिरती लजाया जे, नीचा अंदर नीच जात, नीची हूँ आत नीच, नानक तिन के संग साथ, वड्डियां सिउं का रीस। जिथे नीच संभालीअन तिथे नज़र तेरी बखसीस। कई वेर आपां विखावे मात्र कहे तां बड़ा कुछ आने पर प्रैक्टिकल तौर पर करदी नहीं। पर नमस्कार गुरदेव नूं जिन्हां ने एक दलित समाज दे विचों एक गरीब गुरसिख नूं भाई मरदाना कह के सन्मान दिता। ये मेरा भाई है मरदाना, ये बाला मेरा भाई है। और साडे सिख जगत विच सब तो सन्मानित सत्कार है भाई का, भाई का रौह विचार। इत्थे सतगुरु पातशाह कहिंदे ब्राह्मण कौन है, एक बेणी नाम का पंडित होया जिहड़ा गुरमुखो ऊठां दे दो ऊठ उन्हें पोथियां दे लदे सन, ते जिथे भी किते विद्वान मिलना उहदे नाल चर्चा करके उहदियां पोथियां खोह के ते अपने ऊठ विच रख ऊठ से रख लैणियां। बेणी नाम का पंडित होया, बड़ा विद्वान ब्राह्मण। लेकिन धन गुरु अमरदास पातशाह के दर्शन दारे किते, गुरु की रहमत वरसी। जिहड़ा लोगों नाल चर्चा करदा सी धन गुरु अमरदास पातशाह के चरणों ते डिग पिया। सतगुरु पातशाह कहन लगे, बेणी तेरी जाति बड़ी उच्ची है ते तू एकदम धर्म करदा इत्थे डिग पिया, लम्मा पै गया है। कहन लगा, पातशाह मेरे ते रहमत कर, मैनू केवल ते केवल किताबी ज्ञान ते माण सी, मैनू असली समझा भी ब्राह्मण हुंदा कौन है। ब्राह्मण लेबल नाल नहीं पढ़दा। इत्थे ब्राह्मण की व्याख्या जां इउं कह लो ब्राह्मण की डेफिनेशन की है, धन गुरु अमरदास पातशाह जिवें समझाउंदे ने, सरवण करिए ते करो कृपा। सारे गज के बोलो, धन गुरु अमरदास पातशाह महाराज। हाँ जी।
ब्रह्म बिंदै तिसदा ब्रह्मत रहै।
बिंदे तो भाव हुंदा जानना। संस्कृत का श्लोक है, ब्रह्म जनंती ती ब्राह्मणा। जातिवाद नहीं, इलाका प्रस्ती नहीं। हजूर कहिंदे ब्रह्म बिंदै तिसदा ब्रह्मत रहै। वह मनुख जिहड़ा ब्रह्म नूं जाणदा है, भावें वह किसी भी परिवार विच किसी इलाके च किसी बरादरी च पैदा होया, वह ब्राह्मण है। गुरमुख आपां गुरु का कदर नहीं करदे, किरत काणा। साडे गुरदेव ने इक्के सिख नूं चारे दे चारे गुण दे दिते ने, चारे दे चारे। ਜਦੋਂ ਅਸੀਂ ਸਵੇਰੇ ਉੱਠ ਕੇ ਗੁਰਬਾਣੀ ਪੜ੍ਹਦੇ ਹਾਂ, ਅਸੀਂ ਸ਼ਬਦੀ ਵਿਚਾਰ ਕਰਦੇ ਹਾਂ, ਸ਼ਬਦੀ ਵਿਚਾਰ ਸੁਣਦੇ ਹਾਂ, ਉਦੋਂ ਅਸੀਂ ਬ੍ਰਾਹਮਣ ਦਾ ਰੋਲ ਅਦਾ ਕਰ ਰਹੇ ਹਾਂ। ਅਤੇ ਜਦੋਂ ਕੋਈ ਟੈਂਕ ਲੈ ਕੇ ਆਉਂਦਾ ਹੈ, ਤੋਪਾਂ ਲੈ ਕੇ ਆਉਂਦਾ ਹੈ, ਜਦੋਂ ਕਿਸੇ ਦੀ ਕੋਈ ਧੀ ਭੈਣ 'ਤੇ ਹਮਲਾ ਕਰਦਾ, ਕਿਤੇ ਇਤਿਹਾਸ ਪੜ੍ਹੋ, ਡੇਰਾ ਬੱਸੀ ਹੈ ਨਾ ਜ਼ਿਲ੍ਹੇ ਹੁਸ਼ਿਆਰਪੁਰ ਵਿੱਚ, ਸ਼ਾਇਦ ਉੱਥੋਂ ਦੇ ਬ੍ਰਾਹਮਣ ਦੀ ਪਤਨੀ ਪਠਾਨ ਖੋਹ ਕੇ ਲੈ ਗਏ ਇਤਿਹਾਸ ਜੇ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦ ਆਏ, ਬਾਬਾ ਅਜੀਤ ਸਿੰਘ ਨੇ ਉਸ ਬੀਬੀ ਨੂੰ ਛੁਡਾ ਕੇ ਉਸ ਬ੍ਰਾਹਮਣ ਦੇ ਹਵਾਲੇ ਕੀਤਾ। ਇੱਕ ਛਤਰੀ ਦੀ ਡਿਊਟੀ ਹੈ। ਜਦੋਂ ਅਸੀਂ ਗੁਰੂ ਕੇ ਲੰਗਰ ਦੇ ਵਿੱਚ ਆਟਾ ਗੁੰਨਦੇ ਹਾਂ, ਪ੍ਰਸ਼ਾਦੇ ਵਰਤਾਉਂਦੇ ਹਾਂ, ਉਦੋਂ ਅਸੀਂ ਵੈਸ਼ ਦੀ ਡਿਊਟੀ ਕਰਦੇ ਹਾਂ। ਜਦੋਂ ਗੁਰੂ ਕਾ ਸਿੱਖ ਨਿਮਰਤਾ ਵਿੱਚ ਆ ਕੇ ਗੁਰੂ ਘਰ ਦੇ ਜੋੜੇ ਝਾੜਦਾ, ਉਦੋਂ ਸ਼ੂਦਰ ਦੀ ਡਿਊਟੀ ਕਰਦਾ, ਡਿਊਟੀ ਕਰਦਾ। ਇਹ ਨਹੀਂ ਵੀ ਸ਼ੂਦਰ ਹੈ, ਉਹ ਕੇਵਲ ਇੱਕ ਡਿਊਟੀ ਕਰ ਰਿਹਾ ਹੈ ਮਨ ਨੂੰ ਨੀਵਿਆਂ ਕਰਨ ਲਈ। ਆਪ ਅਰਦਾਸ ਕਰਦੇ ਹਾਂ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ ਆਪ ਵਾਹਿਗੁਰੂ। ਅਤੇ ਗੁਰਮੁਖੋ ਮੈਨੂੰ ਕਿਸੇ ਦਾ ਤਾਂ ਪਤਾ ਨਹੀਂ, ਕਿਤੇ ਸ਼ਰਧਾ ਦੇ ਨਾਲ ਗੁਰੂ ਨਾਨਕ ਦੇ ਘਰ ਦੇ ਸਿੱਖਾਂ ਦੀ ਜਿਹੜੀ ਚਰਨ ਧੂੜ ਹੈ ਨਾ ਮੱਥੇ 'ਤੇ ਲਾ ਕੇ ਵੇਖਿਆ, ਜਨਮਾਂ ਜਨਮਾਤਰਾਂ ਦੇ ਰੋਗ ਟੁੱਟ ਜਾਂਦੇ, ਜਨਮਾਂ ਜਨਮਾਤਰਾਂ ਦੇ ਰੋਗ ਟੁੱਟ ਜਾਂਦੇ ਜੇ ਚਰਨ ਧੂੜੀ ਵਿੱਚ ਇੰਨੀ ਤਾਕਤ ਹੈ। ਮੈਨੂੰ ਇਤਿਹਾਸ ਚੇਤੇ ਆ ਗਿਆ, ਪਿਪਲੀ ਸਾਹਿਬ ਗੁਰਦੁਆਰਾ ਸਾਹਿਬ ਹੈ ਨਾ, ਬੜਾ ਔਖਾ ਗੁਰੂ ਦੇ ਸਿਧਾਂਤ ਨੂੰ ਅਪਣਾਉਣਾ। ਪਿਪਲੀ ਸਾਹਿਬ ਦਾ ਇਤਿਹਾਸ ਇਹ ਹੈ ਕਿ ਮਾਤਾ ਗੰਗਾ ਜੀ ਲੰਗਰ ਤਿਆਰ ਕਰਦੇ ਅਤੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਲੰਗਰ ਦੀ ਪਰਾਤ ਆਪਣੇ ਸਿਰ 'ਤੇ ਰੱਖ ਕੇ ਗੁਰੂ ਕੇ ਮਹਿਲਾਂ 'ਚ ਉੱਥੇ ਪਹੁੰਚਦੇ। ਅੱਜ ਅਸੀਂ ਅਖੰਡ ਪਾਠ ਰਖਾਉਂਦੇ ਹਾਂ ਅਤੇ ਬੀਬੀਆਂ ਸ਼ੀਸ਼ੇ ਦੇ ਸਾਹਮਣੇ ਤਿਆਰ ਹੋਈ ਜਾਂਦੀਆਂ, ਸਰਦਾਰ ਸਾਹਿਬ ਦੂਜੇ ਸ਼ੀਸ਼ੇ 'ਤੇ ਤਿਆਰ ਹੋਈ ਜਾਂਦੇ ਨੇ, ਅਤੇ ਦਿਹਾੜੀ 'ਤੇ ਅਸੀਂ ਮਜ਼ਦੂਰ ਲਿਆਉਂਦੇ ਨੇ ਵੀ ਗੁਰਮੁਖੋ ਕਮੀ ਨਾ ਰਹੇ, ਹੋਰ ਦੋ ਚਾਰ ਦਿਹਾੜੀਦਾਰ ਲਾਇਓ, ਲੰਗਰ ਵਧੀਆ ਹੋਣਾ ਚਾਹੀਦਾ। ਕੀ ਬਚੇਗਾ ਸਾਨੂੰ? ਅਰਦਾਸ ਕਰਨ ਵਾਲਾ ਅਰਦਾਸ ਕਰਦਾ ਦਾਣਾ ਪਾਣੀ ਗੁਰੂ ਦਾ ਟਹਿਲ ਭਾਵਣੀ ਸਿੱਖਾਂ ਸੇਵਕਾਂ ਦੀ, ਜਦੋਂ ਸਿੱਖਾਂ ਨੇ ਸੇਵਾ ਹੀ ਨਹੀਂ ਕੀਤੀ ਸਿੱਖਾਂ ਨੂੰ ਬਚੇਗਾ ਕੀ? ਸਿੱਖ ਅਮੀਰ ਹੋ ਗਿਆ ਪਰ ਅੰਦਰੋਂ ਸਿੱਖੀ ਵਿੱਚ ਆਪਾਂ ਗਰੀਬ ਹੋ ਗਏ, ਜੇ ਸਿੱਖੀ 'ਚ ਗਰੀਬ। ਮਾਂ ਗੰਗਾ ਜਿਨ੍ਹਾਂ ਦਾ ਨਾਂ ਵੀ ਗੰਗਾ ਹੈ ਅਤੇ ਸਾਡੀ ਮਾਂ ਗੰਗਾ ਵਾਂਗੂ ਪਵਿੱਤਰ ਹੈ, ਪਵਿੱਤਰ ਦਾਲ ਦੀ ਬਾਲਟੀ ਭਰ ਕੇ ਨਾਲ ਤੁਰਨਾ, ਗੁਰੂ ਪੰਚਮ ਪਾਤਸ਼ਾਹ ਦੇ ਸਿਰ ਉੱਪਰ ਪਰਾਤ ਧੋਣੀ ਪ੍ਰਸ਼ਾਦਿਆਂ ਦੀ, ਢੱਕ ਕੇ ਲਿਜਾਣੀ, ਢੱਕ ਕੇ ਸੰਗਤਾਂ ਨੂੰ ਛਕਾਉਣੀ, ਅਤੇ ਰਾਤ ਨੂੰ ਮਾਤਾ ਗੰਗਾ ਜੀ ਨੇ ਸਿੱਖਾਂ ਨੂੰ ਪੱਖਾ ਝੱਲਣਾ ਅਤੇ ਗੁਰੂ ਪੰਚਮ ਪਾਤਸ਼ਾਹ ਨੇ ਮੁੱਠੀਆਂ ਭਰਨੀਆਂ। ਆਪਾਂ ਤਾਂ ਜਰਾਬਾਂ ਨਹੀਂ ਲਾਉਂਦੇ। ਇਹ ਇਤਿਹਾਸ ਹੈ ਪਿਪਲੀ ਸਾਹਿਬ ਦਾ। ਮਾਂ ਗੰਗਾ ਜੀ ਸਿੱਖਾਂ ਨੂੰ ਪੱਖਾ ਝੱਲਦੇ ਨੇ, ਗੁਰੂ ਪੰਚਮ ਪਾਤਸ਼ਾਹ ਸਿੱਖਾਂ ਨੂੰ ਮੁੱਠੀ ਚਾਪੀ ਕਰਦੇ ਨੇ। ਇਹਨਾਂ ਦੀ ਸੇਵਾ ਵੇਖ ਕੇ ਸਿੱਖ ਦਾ ਮਨ ਦਰਬਿਆ, ਉਹਨੇ ਪਛਾਣਿਆ ਨਹੀਂ। ਕਿਉਂ? ਆਪਾਂ ਤਾਂ ਗੁਰਮੁਖ ਪਿਆਰ ਲੋਕਾਂ 'ਚ ਪ੍ਰਦਰਸ਼ਨ ਕਰਦੇ ਹਾਂ, ਇੰਨਾ ਪ੍ਰਦਰਸ਼ਨ ਵੱਧ ਗਿਆ ਹੈ। ਗੁਰਪੁਰਬ ਦੀ ਵਧਾਈ ਹੋਵੇ ਤਾਂ ਫੋਟੋ ਆਪਣੀ, ਬੜਾ ਨਵਾਂ ਟਰੈਂਡ ਚੱਲਿਆ ਜੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਹੋਵੇ ਤਾਂ ਤੂੰ ਵਿੱਚ ਕਿਉਂ ਲਮਕਿਆ ਆਪਣੀ ਫੋਟੋ ਦੇ ਵਿੱਚ? ਬਈ ਬੜਾ ਬੁਰਾ ਰਿਵਾਜ਼ ਚੱਲਿਆ ਜੀ, ਬੜਾ ਬੁਰਾ ਰਿਵਾਜ਼। ਗੁਰਪੁਰਬ ਦੀ ਵਧਾਈ ਹੋਵੇ, ਵਿਸਾਖੀ ਦੀ ਵਧਾਈ ਹੋਵੇ, ਵਧਾਈ ਦੇਣਾ ਮਾੜਾ ਨਹੀਂ ਪਰ ਤੂੰ ਆਪਣੇ ਆਪ ਨੂੰ ਕਿਉਂ ਟੰਗਿਆ ਆਪਣੇ ਆਪਣੇ ਫੋਟੋਆਂ ਦੇ ਨਾਲ? ਮੈਂ ਦਾ ਪ੍ਰਦਰਸ਼ਨ ਹੈ, ਮੈਂ ਦਾ। ਗੁਰੂ ਕੇ ਸਿੱਖੋ, ਦਾਣਾ ਉਹ ਉੱਗਦਾ ਜਿਹੜਾ ਢੱਕਿਆ ਜਾਏ, ਜਿਹੜਾ ਨੰਗਾ ਦਾਣਾ ਉਹ ਉੱਗਦਾ ਨਹੀਂ। ਮੇਰੇ ਕੋਲ ਸਮਾਂ ਨਹੀਂ ਕਿ ਮੈਂ ਤਾਂ ਖੁਲਾਸਾ ਕਰਾਂ ਫਿਰ ਸਹੀ ਕਿਤੇ। ਮਾਤਾ ਜੀ ਨੇ ਆਪਣੇ ਚਿਹਰੇ ਨੂੰ ਢੱਕਿਆ, ਗੁਰੂ ਪੰਚਮ ਪਾਤਸ਼ਾਹ ਜੀ ਨੇ ਚਿਹਰੇ ਨੂੰ ਢੱਕਿਆ ਅਤੇ ਗੁਰਸਿੱਖ ਦਾ ਮਨ ਦਰਬਿਆ। ਕਹਿੰਦਾ ਗੁਰਸਿੱਖਾ ਤੂੰ ਬੜੀ ਸੇਵਾ ਕੀਤੀ ਹੈ, ਤੇਰੀ ਕੀ ਮੰਗ ਹੈ? ਗੁਰੂ ਪੰਚਮ ਪਾਤਸ਼ਾਹ ਨੂੰ ਕਹਿ ਰਿਹਾ ਸਿੱਖ। ਅਤੇ ਪਤਾ ਗੁਰਦੇਵ ਨੇ ਕੀ ਆਖਿਆ? ਤਨ ਗੁਰੂ ਪੰਚਮ ਪਾਤਸ਼ਾਹ ਸਿੱਖ ਨੂੰ ਕਹਿੰਦੇ ਮੇਰੀ ਅਰਦਾਸ ਕਰ। ਕਾਹਦੀ ਅਰਦਾਸ ਕਰਾਂ? ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ। ਇਹ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਸਿੱਖ ਨੂੰ ਅਰਦਾਸ ਕਰ। ਭਲਾ ਗੁਰੂ ਪੰਚਮ ਪਾਤਸ਼ਾਹ ਨੇ ਪਾਪ ਕੀਤਾ ਕੋਈ? ਨਹੀਂ ਨਹੀਂ, ਇਹ ਸਾਡੇ ਲਈ ਪੂਰਨੇ ਪਾ ਰਹੇ ਨੇ, ਪੂਰਨੇ। ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹਿ। ਜਿਹੜਾ ਬ੍ਰਹਮ ਨੂੰ ਜਾਣਦਾ ਹੈ ਉਹਨੂੰ ਅਸਲੀ ਬ੍ਰਾਹਮਣ ਜਾਨਣਾ ਕਰੀਏ, ਭਾਵੇਂ ਕਿਸੇ ਵੀ ਜਾਤ ਬਰਾਦਰੀ ਵਿੱਚ ਹੋਵੇ। ਸਾਡੀ ਸਿੱਖ ਕੌਮ ਵਿੱਚ ਪੰਡਿਤ ਕਰਤਾਰ ਸਿੰਘ ਦਾਖਾ ਹੋਏ ਨੇ, ਬੜੇ ਵਿਦਵਾਨ ਸਨ। ਉਹਨਾਂ ਨੇ ਵਿਆਕਰਨ ਵੀ ਲਿਖੀ ਗੁਰਬਾਣੀ ਦੀ, ਜ਼ਿਮੀਂਦਾਰਾਂ ਦੇ ਘਰ ਉਹਨਾਂ ਜਨਮ ਹੋਇਆ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਅਸਲੀ ਬ੍ਰਾਹਮਣ ਉਹ ਹੈ ਜਿਹੜਾ ਉਸ ਬ੍ਰਹਮ ਪਰਮਾਤਮਾ ਨੂੰ ਜਾਣਦਾ ਹੈ, ਇੱਕ ਕੰਮ ਉਹ ਨਾਲ ਹੋਰ ਕਰੇਗਾ। ਕੀ ਕਰਦਾ ਹੈ?
ਇੱਕ ਸ਼ਬਦ ਲਿਵ ਲਾਏ,
ਉਹ ਇੱਕ ਸ਼ਬਦ ਦੇ ਨਾਲ ਆਪਣੀ ਬਿਰਤੀ ਜੋੜਦਾ। ਸ਼ਬਦ ਦੇ ਗੁਰਮੁਖੋ ਵਿਦਵਾਨ ਪੁਰਸ਼ਾਂ ਨੇ ਜਿੰਨਾ ਕੁ ਮੈਂ ਪੜ੍ਹਿਆ ਨਾ, 17 ਅਰਥ ਲਿਖੇ ਨੇ ਕੋਸ਼ ਵਿੱਚ, 17 ਹੋਣਗੇ ਬੇਅੰਤ, ਪਰ ਉਹਨਾਂ ਦੀ ਜਿੰਨੀ ਕੁ ਕਿਸੇ ਨੂੰ ਬੁੱਧ ਮਿਲੀ ਵਾਹਿਗੁਰੂ ਨੇ ਦਿੱਤੀ ਉਹਨਾਂ ਕੁ ਲਿਖ ਦਿੱਤਾ। ਲੇਕਿਨ ਸ਼ਬਦ ਦੇ ਬਾਰੇ ਸਾਡੀ ਕੌਮ ਦੇ ਵਿਦਵਾਨ ਹੋਏ ਨੇ ਸਰਦਾਰ ਕਪੂਰ ਸਿੰਘ, ਉਹਨਾਂ ਨੇ ਬੜਾ ਸੁੰਦਰ ਲਿਖਿਆ ਸ਼ਬਦ ਦੀ ਵਿਆਖਿਆ। ਉਹ ਕਹਿੰਦੇ ਸ਼ਬਦ ਦਾ ਭਾਵ ਇਹ ਹੈ ਕਿ ਜਿਹਨੂੰ ਸੁਣਦਿਆਂ ਮਨੁੱਖ ਦੇ ਮਨ ਵਿੱਚ ਪਰਮਾਤਮਾ ਨੂੰ ਮਿਲਣ ਦੀ ਤੜਪ ਪੈਦਾ ਹੋ ਜਾਏ। ਇਹ ਸਰਦਾਰ ਕਪੂਰ ਸਿੰਘ ਦੀ ਵਿਆਖਿਆ। ਸ਼ਬਦ ਉਹ ਹੈ ਜਿਹਦੇ ਸੁਣਨ ਦੇ ਨਾਲ, ਪੜ੍ਹਨ ਦੇ ਨਾਲ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਮਿਲਣ ਦੀ ਤੀਬਰ ਇੱਛਾ ਪੈਦਾ ਹੋ ਜਾਏ, ਔਰ ਉਹ ਸ਼ਬਦ ਦੀ ਅਭਿਆਸ ਕਰਨ ਦੇ ਨਾਲ ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਏ। ਜਿਹਦੇ ਪੜ੍ਹਨ ਦੇ ਨਾਲ, ਜਿਹਦੇ ਸੁਣਨ ਦੇ ਨਾਲ ਵਾਹਿਗੁਰੂ ਨੂੰ ਮਿਲਣ ਦੀ ਤੀਬਰ ਇੱਛਾ ਹੋ ਜਾਏ, ਉਹਦੇ ਮਨ ਦੀ ਅਵਸਥਾ ਬਣ ਜੇ ਉਡੀਨੀ 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 ਕਬ ਕਰ ਆਵੇ ਰੀ। ਔਰ ਉਹ ਬ੍ਰਹਮ ਦੀ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਬ੍ਰਹਮ ਵਿੱਚ ਲੀਨ ਹੋ ਜਾਏ, ਉਹਨੂੰ ਸ਼ਬਦ ਕਹਿੰਦੇ ਨੇ। ਇਹ ਨਹੀਂ ਵੀ ਚਾਰ ਟੋੜੇ ਕਿਸੇ ਨੇ ਗੰਢ ਲੈ, ਦੋ ਕਿਸੇ ਨੇ ਲਾ ਲੈ। ਮੈਂ ਨਿੱਕਾ ਜਿਹਾ ਹੁੰਦਾ ਸਾਂ ਅਤੇ ਸਾਡੇ ਗੁਆਂਢ ਇੱਕ ਦੇਹਧਾਰੀ ਨੇ ਆਉਣਾ, ਅਤੇ ਮੈਨੂੰ ਅਜੇ ਵੀ ਪੰਕਤੀਆਂ ਚੇਤੇ ਨੇ। ਸੁਣਵੇ ਬੁਲਾਰੇ ਵਾਲਿਆ, ਦੋ ਅੱਖੀਆਂ ਨੇ ਦੋ ਪੱਖੀਆਂ ਨੇ, ਦਰਸ਼ ਤੇਰੇ ਨੂੰ ਤਰਸਰੀਆਂ ਦੋਵੇਂ ਅੱਖੀਆਂ ਨੇ, ਟੋੜ ਕੇ ਗੰਢੇ ਨੇ ਸ਼ਬਦ ਨਹੀਂ ਜੇ। ਥਾਂ ਥਾਂ ਦੇ ਜਿਹੜੇ ਨਵੇਂ ਸਾਡੇ ਅੱਡੇ ਲੱਗੇ ਨੇ ਨਾ ਪਖੰਡ ਦੇ ਅੱਡੇ, ਉੱਥੇ ਇਹੋ ਕੁਝ ਚੱਲਦਾ, ਇਹੋ ਕੁਝ ਜੀ। ਸ਼ਬਦ ਉਹ ਹੈ ਜਿਹਦੇ ਵਿੱਚ ਕੇਵਲ ਅਤੇ ਕੇਵਲ ਬ੍ਰਹਮ ਦੀ ਚਰਚਾ ਹੋਵੇ, ਜਿਹਦੇ ਵਿੱਚ ਕੇਵਲ ਅਤੇ ਕੇਵਲ ਗੁਰੂ ਅਤੇ ਪਰਮੇਸ਼ਰ ਦੀ ਵਡਿਆਈ ਹੋਵੇ। ਅਤੇ ਮੇਰੇ ਪਾਤਸ਼ਾਹ ਕਹਿੰਦੇ ਅਸਲੀ ਬ੍ਰਾਹਮਣ ਉਹ ਹੈ, ਅਸਲੀ ਗੁਰਮੁਖ ਉਹ ਹੈ ਜਿਹੜਾ ਕੇਵਲ ਅਤੇ ਕੇਵਲ ਇੱਕ ਬ੍ਰਹਮ ਨਾਲ ਆਪਣੀ ਬਿਰਤੀ ਨੂੰ ਜੋੜਦਾ ਹੈ ਅਤੇ ਪਰਮਾਤਮਾ ਨੂੰ ਸਮਝਣ ਦਾ ਉਪਰਾਲਾ ਕਰਦਾ ਹੈ।
ਨਵ ਨਿਧੀ ਅਠਾਰਹ ਸਿੱਧਈ ਪਿੱਛੇ ਲੱਗੀਆਂ ਫਿਰ।
ਆਪਾਂ ਸਵਾਲ ਕੀਤਾ ਵੀ ਗਿਆਨੀ ਜੀ, ਗੁਰੂ ਪਾਤਸ਼ਾਹ ਨੇ ਗੱਲ ਤਾਂ ਬੜੀ ਵਧੀਆ ਕੀਤੀ ਹੈ, ਪਰ ਦੱਸੋ ਵੀ ਸ਼ਬਦ ਦੀ ਵਿਚਾਰ ਕਰਕੇ ਰੱਬ ਨਾਲ ਮਿਲ ਕੇ ਕੰਮ ਸਰ ਜਾਏ, ਕਿਤੇ ਗੱਫਾ ਵੀ ਮਿਲਣਾ ਚਾਹੀਦਾ ਵੀ ਜਿੰਨਾ ਚਿਰ ਮਾਲ ਮੱਤਾ ਨਾ ਮਿਲੇ, ਜੇਬ ਗਰਮ ਨਾ ਹੋਵੇ, ਸ਼ਬਦ ਦਾ ਸਵਾਦ ਜਿਹਾ ਨਹੀਂ ਆਉਂਦਾ। ਇਹ ਸਾਡੀ ਸੋਚ ਵੀ ਤੁਸੀਂ ਇਹ ਗੱਲ ਕਿਹਾ ਹੈ ਵੀ ਰੱਬ ਦਾ ਨਾਂ ਲਓ, ਮਨ ਵਿੱਚ ਕਸ਼ ਪੈਦਾ ਹੋਵੇ ਅਤੇ ਰੱਬ ਨਾਲ ਬੰਦਾ ਇੱਕ ਮੇ ਕਹੂਗਾ, ਗੱਲਾਂ ਤਾਂ ਨੇ ਠੀਕ ਜੋ ਗੁਰੂ ਪਾਤਸ਼ਾਹ ਨੇ ਆਖਿਆ, ਠੀਕ ਆਖਿਆ। ਪਰ ਗਿਆਨੀ ਜੀ, ਜਿੰਨਾ ਚਿਰ ਜੇਬ ਵਿੱਚ ਚਾਰ ਪੈਸੇ ਨਾਲ, ਓਨਾ ਚਿਰ ਗੱਲ ਨਹੀਂ ਜੇ ਬਣਦੀ। ਅਤੇ ਗੁਰੂ ਅਮਰਦਾਸ ਪਾਤਸ਼ਾਹ ਹੱਸ ਪਏ, ਕਹਿੰਦੇ ਬੇਣੀ ਬੜੀ ਨਿੱਕੀ ਜਿਹੀ ਗੱਲ ਕੀਤੀ ਭੋਲਿਆ, ਤੂੰ ਤਾਂ ਦੋ ਚਾਰ ਡਾਲਰਾਂ ਅਤੇ ਪੌਂਡਰਾਂ ਦੀ ਗੱਲ ਕਰ, ਪੌਂਡਾਂ ਦੀ ਗੱਲ ਕਰਦਾ ਨਾ, ਨੌ ਨਿਧੀਆਂ ਅਤੇ 18 ਸਿੱਧੀਆਂ ਤੇਰੇ ਮਗਰ ਮਗਰ ਫਿਰਨਗੀਆਂ, ਮਗਰ ਮਗਰ। ਪਰ ਗੁਰਸਿੱਖ ਨੇ ਤਾਂ ਖਲੋਣਾ ਨਹੀਂ ਜੇ। ਭਾਈ ਸਾਹਿਬ ਭਾਈ ਗੁਰਦਾਸ ਜੀ ਵਾਲਾ 'ਚ ਲਿਖਦੇ ਨੇ, ਕਹਿੰਦੇ ਚਾਰ ਪਦਾਰਥ ਆਖੀਆਂ ਨਾ ਸਤਿਗੁਰ ਦੇ ਨਾ ਗੁਰਸਿੱਖ ਮੰਗੇ। ਚਾਰ ਪਦਾਰਥ ਨੇ ਧਰਮ, ਅਰਥ, ਕਾਮ ਅਤੇ ਮੋਖ। ਗੁਰੂ ਘਰ ਸੇ ਕਹਿੰਦਾ ਪਾਤਸ਼ਾਹ, ਚੀਜ਼ਾਂ ਤਾਂ ਚੰਗੀਆਂ ਪਰ ਮੈਨੂੰ ਤੂੰ ਚਾਹੀਦਾ। ਹਜ਼ੂਰ ਕਹਿੰਦੇ ਨਵ ਨਿਧੀ, ਨੌ ਨਿਧੀਆਂ, 18 ਸਿੱਧੀਆਂ, ਇਹ ਮਗਰ ਲੱਗੀਆਂ ਫਿਰਦੀਆਂ ਨੇ ਕਿਨਾਂ ਦੇ।
ਜੋ ਹਰ ਹਿਰਦੈ ਸਦਾ ਵਸਾਈ,
ਸਦੀਵੀ ਤੌਰ 'ਤੇ ਪਰਿਪੂਰਨ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ, ਚੇਤੇ ਕਰਦੇ ਹਨ।
ਬਿਨ ਸਤਿਗੁਰ ਨਾਉ ਨਾ ਪਾਈਐ,
ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ, ਥਾਂ ਥਾਂ 'ਤੇ ਲੋਕਾਂ ਨੇ ਕੁੰਡੀਆਂ ਲਾਉਣੀਆਂ ਵੀ ਅਸੀਂ ਨਾਮ ਦਿਆਂਗੇ ਤੁਹਾਨੂੰ, ਅਸੀਂ ਨਾਮ ਦਿਆਂਗੇ ਤੁਹਾਨੂੰ। ਹੁਣ ਤਾਂ ਇੱਥੋਂ ਤੱਕ ਨਿਗਰ ਗਏ ਨੇ ਲੋਕੀ, ਆਪਣੀ ਦੁਕਾਨ ਨੂੰ ਚਲਾਉਂਦਿਆਂ ਬਾਹਰ ਬੋਰਡ ਲਾ ਦਿੱਤਾ ਬ੍ਰਹਮ ਗਿਆਨ ਕੇਂਦਰ। ਹੈਰਾਨੀ ਦੀ ਗੱਲ, ਹਰਿਮੰਦਰ ਸਾਹਿਬ ਬ੍ਰਹਮ ਗਿਆਨ ਦਾ ਕੇਂਦਰ ਨਹੀਂ, ਅਕਾਲ ਤਖਤ ਬ੍ਰਹਮ ਗਿਆਨ ਦਾ ਕੇਂਦਰ ਨਹੀਂ। ਸਾਡੇ ਲਈ ਬ੍ਰਹਮ ਗਿਆਨ ਦਾ ਕੇਂਦਰ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ, ਬੰਦਿਆਂ ਦੇ ਡੇਰੇ ਨਹੀਂ। ਅਤੇ ਮੈਂ ਉੱਥੇ ਗਿਆ ਵੀ ਨਹੀਂ, ਅਤੇ ਨਾ ਮੈਨੂੰ ਗੁਰੂ ਲਿਜਾਵੇ ਭੁੱਲ ਕੇ ਵੀ। ਮੈਂ ਸੁਣਿਆ ਵੀ ਉੱਥੇ ਪੱਗਾਂ ਲਹਿ ਜਾਂਦੀਆਂ ਸਿਰ ਮਾਰਦਿਆਂ ਮਾਰਦਿਆਂ ਦੀਆਂ, ਕਿੱਡਾ ਬਸਮਝਪੁਣਾ। ਸਾਡੇ ਗੁਰੂ ਨੇ ਸਾਨੂੰ ਪੱਗ ਸਵਾਰਨ ਦੀ ਇਜਾਜ਼ ਦੱਸੀ, ਅਤੇ ਜਿੱਥੇ ਪੱਗਾਂ ਲੈ ਗਈਆਂ ਉਹ ਕਿਹੜਾ ਬ੍ਰਹਮ ਗਿਆਨ ਦਾ ਕੇਂਦਰ? ਉਹਨੂੰ ਕਹੋ ਪੱਗ ਲਾਊ ਕੇਂਦਰ, ਉਹਨੂੰ ਇਹ ਕਿਆ ਕਰੀਏ, ਪੱਗ ਲਾਊ ਕੇਂਦਰ। ਪੱਗ ਬੜੀ ਬਕੀਮਤੀ ਜੇ, ਇਹਦੀ ਕਦਰ ਕਰਿਆ ਕਰੋ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦੋ ਦਸਤਾਰਾਂ ਵਧੀਆਂ ਅਤੇ ਸਾਨੂੰ ਆਖਿਆ, ਸਿੱਖਾ ਤੂੰ ਵੀ ਸਜਾ, ਕਿਉਂਕਿ ਦਿੱਲੀ ਦੀ ਸਰਕਾਰ ਕਹਿੰਦੀ ਸੀ ਮੈਂ ਪੱਗ ਨਹੀਂ ਬੰਨਣ ਦੇਣੀ, ਅਤੇ ਜਿਹੜੇ ਡੇਰਿਆਂ 'ਚ ਸਿਰ ਮਾਰਦਿਆਂ ਮਾਰਦਿਆਂ ਪੱਗਾਂ ਲੈ ਜਾ, ਉਹ ਬ੍ਰਹਮ ਗਿਆਨ ਦਾ ਕੇਂਦਰ ਹੋਇਆ ਕਿ ਪੱਗ ਲਾਊ ਕੇਂਦਰ ਹੋਇਆ? ਰੱਬ ਦਾ ਵਾਸਤਾ ਜੇ ਗੁਰੂ ਕੇ ਸਿੱਖੋ, ਇਹਨਾਂ ਕੁੰਡੀਆਂ 'ਚ ਨਾ ਫਸੋ। ਬੜਾ ਮਨ ਨੂੰ ਦੁੱਖ ਹੁੰਦਾ, ਕਦੇ 22 ਮੰਜੀਆਂ ਸਨ, ਬਾਬੇ ਬਕਾਲੇ ਬਾਈ ਮੰਜੀਆਂ ਮੱਖਣ ਸ਼ਾਹ ਇਕੱਲੇ ਨੇ ਸਿੱਖ ਨੇ ਗੁਰੂ ਕੇ ਲਾਲ ਨੇ ਬਾਈ ਨਕਲੀ ਗੁਰੂਆਂ ਨੂੰ ਫੇਲ ਕਰਕੇ ਅਤੇ ਅਸਲੀ ਗੁਰੂ ਨੂੰ ਲੱਭ ਲਿਆ। ਸਦਕੇ ਜਾਵਾਂ ਮੱਖਣ ਸ਼ਾਹ ਲਬਾਣੇ ਦੇ ਬਾਈ ਗੁਰੂ ਬੈਠੇ ਨੇ ਪੋਲੀਆਂ ਪੋਲੀਆਂ ਗੱਦਾਂ ਗੱਦੀਆਂ ਲਾ ਕੇ ਅਤੇ ਗੋਗੜਾ ਵਧਾ ਕੇ ਕਹਿਣ ਲੱਗਾ ਡੁਪਲੀਕੇਟ ਲਓ ਦੋ ਦੋ ਮੋਹਰਾਂ 'ਤੇ ਖਿਸਕਦੇ ਹੋ। ਅੱਜ ਦੁੱਖ ਦੀ ਬਾਤ ਹੈ, ਅਸਲੀ ਗੁਰੂ ਗੱਦੀ 'ਤੇ ਬੈਠਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਭੋਰੇ ਤੋਂ ਬਾਹਰ, ਅਸੀਂ ਅਸਲੀ ਗੁਰੂ ਨੂੰ ਛੱਡ ਕੇ ਨਕਲੀਆਂ ਦੇ ਭੋਰਿਆਂ 'ਤੇ ਜਾ ਵੜਦੇ ਹਾਂ। ਨਕਲੀਆਂ ਦੇ ਭੋਰਿਆਂ 'ਚ ਨਾ ਜਾਇਆ ਕਰੋ। ਸਾਨੂੰ ਹਦਾਇਤ ਹੈ ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੇ ਜਗ ਬੁਰਾਨੰਗ, ਗੰਦੀ ਢੇਰੀਆਂ ਨੂੰ ਮੱਥਾ ਟੇਕ ਕੇ ਆਪਾਂ ਕੀ ਖੱਟਾਂਗੇ। ਧੰਨ ਗੁਰੂ ਰਾਮਦਾਸ ਦੇ ਦਰ 'ਤੇ ਆਉਂਦੇ ਹਾਂ, ਉਹਨਾਂ ਦਾ ਸਾਨੂੰ ਸਪੱਸ਼ਟ ਕਹਿਦਾ ਸਿੱਖਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ।
ਬੁੱਝੋ ਕਰ ਵਿਚਾਰ,
ਗੁਰੂ ਕੇ ਸਿੱਖੋ ਬਾਹਰ ਭਟਕਦੇ ਹੋ, ਵਿਚਾਰ ਦਾ ਆਪਣਾ ਸੋਚਣਾ ਇਹਦਾ ਅੰਤਰੀ ਵਰਤ ਅਸੀਂ ਇਹ ਕਰਦੇ ਹਾਂ ਵੀ ਆਪਣੀ ਬਿਰਤੀ ਨੂੰ ਅੰਦਰ ਕਰਕੇ ਵੇਖੋ, ਬਾਹਰ ਨਾ ਝਾਕੋ ਕਿ ਸਤਿਗੁਰੂ ਪਾਤਸ਼ਾਹ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ, ਕੋਈ ਨਾਮ ਨਹੀਂ ਦੇ ਸਕਦਾ।
ਨਾਨਕ ਪੂਰੈ ਭਾਗ ਸਤਿਗੁਰ ਮਿਲੈ,
ਮੇਰੇ ਪਾਤਸ਼ਾਹ ਕਹਿੰਦਾ ਜਿਨ੍ਹਾਂ ਦੇ ਚੰਗੇ ਕਰਮ ਨੇ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਦੀ।
ਸੁਖ ਪਾਏ ਯੁਗ ਚਾਰ,
ਭਾਵੇਂ ਤ੍ਰੇਤੇ ਦਾ ਯੁੱਗ ਹੋਵੇ, ਭਾਵੇਂ ਦੁਆਪਰ ਦਾ ਯੁੱਗ ਹੈ, ਭਾਵੇਂ ਸਤਿਯੁਗ ਅਤੇ ਭਾਵੇਂ ਕਲਯੁਗ ਹੈ, ਇਹ ਸਾਰੀਆਂ ਦਾਤਾਂ ਚਾਰ ਯੁੱਗਾਂ ਦੇ ਵਿੱਚ ਹੀ ਗੁਰੂ ਕੋਲੋਂ ਪ੍ਰਾਪਤ ਹੁੰਦੀਆਂ ਰਹੀਆਂ, ਹੋ ਰਹੀਆਂ ਤੇ ਹੋਣਗੀਆਂ।
ਮਹੱਲਾ ਤੀਜਾ,
ਹਾਂਜੀ,
ਕਿਆ ਗੱਭਰੂ ਕਿਆ ਬਿਰਧ ਹੈ, ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ।
ਮੇਰੇ ਪਾਤਸ਼ਾਹ ਕਹਿੰਦੇ ਉਹ ਮਨੁੱਖ ਜਿਹੜਾ ਮਨ ਦੇ ਮਗਰ ਲੱਗ ਗਿਆ ਨਾ, ਭਾਵੇਂ ਉਹਦੀ ਉਮਰ ਵਡੇਰੀ ਹੋ ਗਈ ਹੈ, ਭਾਵੇਂ ਉਹਦੀ ਉਮਰ ਜਵਾਨ ਹੈ, ਪਰ ਉਹਦੇ ਅੰਦਰ ਤ੍ਰਿਸ਼ਨਾ ਦੀ ਭੁੱਖ ਨਹੀਂ ਜਾਂਦੀ ਵੀ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ ਹੈ। ਇਸ ਪ੍ਰਕਾਰ ਮਨ ਦੇ ਮਗਰ ਲੱਗਾ ਹੋਇਆ ਮਨੁੱਖ ਕਦੇ ਸੰਤੋਖ ਦੇ ਸਹਿਤ ਨਹੀਂ ਹੁੰਦਾ, ਭਾਵੇਂ ਉਹ ਜਵਾਨ ਹੈ ਅਤੇ ਭਾਵੇਂ ਬੁੱਢਾ।
ਗੁਰਮੁਖ ਸ਼ਬਦ ਰਤਿਆ,
ਉਹ ਗੁਰੂ ਕੇ ਲਾਲ ਜਿਨ੍ਹਾਂ ਦਾ ਮੁੱਖ, ਜਿਨ੍ਹਾਂ ਦੀ ਅੰਦਰ ਦੀ ਸੋਈ ਗੁਰੂ ਵਾਲੇ ਪਾਸੇ ਵੱਲ ਹੋ ਗਈ, ਉਹ ਗੁਰੂ ਦੇ ਉਪਦੇਸ਼ ਵਿੱਚ ਰੰਗੇ ਗਏ।
ਸੀਤਲ ਹੋਏ ਆਪ ਗਵਾਏ,
ਮੈਨੂੰ ਪਾਸੇ ਕਰਕੇ ਗੁਰਮੁਖ ਪਿਆਰਿਆਂ ਦੇ ਅੰਦਰ ਠੰਡ ਪੈ ਗਈ। ਕਿੰਨੀ ਕੁ ਠੰਡ ਪਈ, ਸਾਡੇ ਕੋਲ ਇਤਿਹਾਸ ਹੈ, ਗੁਰੂ ਕਾ ਲਾਲ ਭਾਈ ਦਿਆਲ ਦਾਸ ਉੱਬਲਦੀ ਦੇਗ ਵਿੱਚ ਬੈਠਾ, ਉੱਬਲਦੀ ਦੇਗ ਵਿੱਚ ਸਾਡੀਆਂ ਧੀਆਂ ਭੈਣਾਂ ਬੀਬੀਆਂ ਪ੍ਰਸ਼ਾਦਾ ਪਕਾਉਂਦੀਆਂ ਨੇ। ਜਦੋਂ ਕਿਤੇ ਪ੍ਰਸ਼ਾਦਾ ਫੁੱਲਿਆ ਥਾਲੀ 'ਚ ਰੱਖ ਦੇਣ ਨਾ, ਅਤੇ ਉਹ ਨੱਪਿਆ ਜਾਏ ਅਤੇ ਜਿਹੜੀ ਫੁਲਕੇ ਦੇ ਵਿੱਚੋਂ ਤੱਤੀ ਹਵਾ ਨਿਕਲਦੀ ਸਾਡੀ ਚੀਕੜਾ ਦਿੰਦੀ, ਛਾਲਾ ਪੈ ਜਾਂਦਾ। ਰੋਟੀ ਪੱਕੀ ਫੁੱਲੀ ਹੋਵੇ ਅਤੇ ਕਿਸੇ ਮੌਕੇ ਤੋਂ ਜੋ ਗਰਮ ਹਵਾ ਨਿਕਲੇ ਤਾਂ ਸਾਡਾ ਅਸੀਂ ਇੱਕਦਮ ਹਾਏ ਕਹਿ ਦਿੰਦੇ, ਚੀਕ ਨਿਕਲ ਜਾਂਦੀ। ਪਰ ਕਿਹੋ ਜਿਹਾ ਗੁਰੂ ਕਾ ਲਾਲ ਹੈ ਭਾਈ ਦਿਆਲ ਦਾਸ, ਉੱਬਲਦੀ ਦੇਗ ਵਿੱਚ ਬੈਠਾ ਹੈ, ਲੇਕਿਨ ਫਿਰ ਵੀ ਕਹਿੰਦਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਕਹਿੰਦਾ ਵੀ ਗੁਰੂ ਕੀ ਬਾਣੀ ਦੇ ਨਾਲ ਮੈਨੂੰ ਇੱਥੇ ਵੀ ਸੁੱਖ ਹੈ, ਮੈਂ ਇੱਥੇ ਵੀ ਠੰਡਾ ਹਾਂ। ਜਿਹੜੇ ਗੁਰੂ ਦੇ ਸਨਮੁਖ ਹੋ ਗਏ, ਸ਼ਬਦ ਦਾ ਰੰਗ ਚੜ੍ਹ ਗਿਆ, ਉਹਨਾਂ ਦਾ ਤਨ ਅਤੇ ਮਨ ਠੰਡਾ ਹੋ ਗਿਆ, ਸੀਤਲ ਹੋ ਗਿਆ।
ਅੰਦਰ ਤ੍ਰਿਪਤ ਸੰਤੋਖਿਆ,
ਉਹਨਾਂ ਨੂੰ ਸੰਤੋਖ ਆ ਗਿਆ। ਤ੍ਰਿਪਤ ਤੋਂ ਭਾਵ ਹੁੰਦਾ ਹੈ ਕੋਈ ਲਾਲਸਾ ਨਹੀਂ ਰਹਿੰਦੀ। ਜਿਵੇਂ ਆਪਾਂ ਕਿਸੇ ਮਿੱਤਰ ਦੇ ਘਰ ਗਏ ਅਤੇ ਉਹ ਕਹਿੰਦੇ ਪ੍ਰਸ਼ਾਦਾ ਛਕ ਲਓ, ਆਪਾਂ ਕਹਿੰਦੇ ਇੱਕ ਫੁਲਕਾ ਛਕ ਲੈਂਦੇ ਹਾਂ, ਤ੍ਰਿਪਤ ਨਹੀਂ। ਅਤੇ ਜੇ ਆਪਾਂ ਕਹਿੰਦੇ ਵੀ ਗੁਰਮੁਖਾ ਤੇਰਾ ਧੰਨਵਾਦ, ਮੈਨੂੰ ਇੱਕ ਬੁਰਕੀ ਦੀ ਭੁੱਖ ਨਹੀਂ, ਇਹਦਾ ਭਾਵ ਹੈ ਤ੍ਰਿਪਤ। ਜਿਹੜੇ ਉਹ ਗੁਰਮੁਖ ਨੇ ਨਾ, ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਲਾਲਸਾ ਨਹੀਂ ਰਹੀ, ਸੰਤੋਖ ਆ ਗਿਆ।
ਫਿਰ ਭੁੱਖ ਨਾ ਲੱਗੇ,
ਇਹੋ ਜਿਹੇ ਤ੍ਰਿਪਤ ਹੋਏ ਨੇ ਜਿਵੇਂ ਆਪਾਂ ਕਹਿੰਦੇ ਵੀ ਸਵੇਰੇ ਰੱਜੇ ਤਾਂ ਸਾਂ ਪਰ ਹੁਣ ਫਿਰ ਭੁੱਖ ਲੱਗ ਗਈ। ਪਰ ਉਹ ਜਿਹੜੇ ਗੁਰਮੁਖ ਨੇ ਨਾ, ਉਹਨਾਂ ਦੇ ਮਨ ਵਿੱਚ ਕਦੇ ਵੀ ਪਦਾਰਥਾਂ ਦੀ ਲਾਲਸਾ ਨਹੀਂ ਰਹਿੰਦੀ। ਇਹੋ ਜਿਹਾ ਗੁਰਦੇਵ ਉਹਨਾਂ ਨੂੰ ਸੰਤੋਖ ਦੇ ਦਿੰਦੇ ਹਨ।
ਨਾਨਕ ਜੇ ਗੁਰਮੁਖ ਕਰਹੇ ਸੋ ਪਰਵਾਨ ਹੈ।
ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਹੈ ਨਾ ਉਹਨਾਂ ਦੀ ਮੰਨਦਾ ਹੈ, ਅਥਵਾ ਜੋ ਵੀ ਉਹ ਗੁਰਮੁਖ ਕਰਦੇ ਨੇ ਨਾ ਉਹਨਾਂ ਦੀ ਹਰ ਗੱਲ ਪ੍ਰਮਾਣਿਕ ਹੈ, ਮੰਨਣ ਵਾਲੀ ਹੈ। ਇਹਦੀ ਅਸੀਂ ਉਦਾਹਰਣ ਵੇਖ ਸਕਦੇ ਹਾਂ। ਸਾਡੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਕੇ ਗੁਰਸਿੱਖ ਪਰਿਕਰਮਾ ਕਰਦੇ ਨੇ, ਚੌਂਕੀਆਂ ਲਿਜਾਂਦੇ ਨੇ ਪੰਜ ਚਾਰ, ਸ਼ਾਮ ਨੂੰ ਵੀ ਨਿਕਲਦੀ ਚੌਂਕੀ, ਸਵੇਰੇ ਵੀ ਨਿਕਲਦੀ ਹੈ, ਪੰਜ ਛੇ ਚੌਂਕੀਆਂ ਨੇ। ਔਰ ਇਹ ਮਰਿਆਦਾ ਬਾਬਾ ਬੁੱਢਾ ਸਾਹਿਬ ਨੇ ਆਰੰਭ ਕੀਤੀ ਜਦੋਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਗਵਾਲੀਅਰ ਸਨ ਨਾ, ਗਵਾਲੀਅਰ ਦੇ ਕਿਲ੍ਹੇ 'ਚ, ਅਤੇ ਸੰਗਤਾਂ ਦੀਆਂ ਬਾਬਾ ਜੀ ਸਾਡਾ ਤਾਂ ਗੁਰਦੇਵ ਤੋਂ ਬਿਨਾਂ ਦਿਲ ਨਹੀਂ ਲੱਗਦਾ, ਮਨ ਖਲੋਂਦਾ ਨਹੀਂ। ਅਤੇ ਕਹਿੰਦੇ ਗੁਰਮੁਖੋ ਕਿਤੇ ਗੁਰਦੇਵ ਗਏ ਥੋੜ੍ਹੇ ਨੇ ਆਪਣੇ ਅੰਗ ਸੰਗ ਨੇ। ਤਾਂ ਉਸ ਮੌਕੇ ਬਾਬਾ ਬੁੱਢਾ ਸਾਹਿਬ ਨੇ ਇਹ ਸਰੋਵਰ ਦੀਆਂ ਪਰਿਕਰਮਾ ਕਰਨੀਆਂ ਅਤੇ ਹਰਿਮੰਦਰ ਸਾਹਿਬ ਅਰਦਾਸ ਕਰਨੀ, ਪਾਤਸ਼ਾਹ ਗੁਰੂ ਕੇ ਸਿੱਖਾਂ 'ਤੇ ਕਿਰਪਾ ਕਰ, ਇਹਨਾਂ ਦਾ ਨੇਚਾ ਵਾਜੇ ਕਿ ਤੂੰ ਹਾਜ਼ਰ ਨਾਜ਼ਰ ਹੈ, ਹਾਜ਼ਰ ਨਾਜ਼ਰ। ਜਿਹੜੇ ਗੁਰਮੁਖ ਨੇ ਉਹ ਜੋ ਵੀ ਕਰਦੇ ਨੇ ਭਾਈ ਉਹ ਪ੍ਰਮਾਣਿਕ ਹੈ, ਮੰਨਣ ਯੋਗ ਹੈ। ਕਿਹੜੇ ਗੁਰਮੁਖਾਂ ਦੀ ਗੱਲ ਕਰਦੇ ਹਾਂ?
ਜੋ ਨਾਮ ਰਹੇ ਲਿਵ ਲਾਏ,
ਜਿਨ੍ਹਾਂ ਦੀ ਲਿਵ, ਜਿਨ੍ਹਾਂ ਦੀ ਬਿਰਤੀ, ਜਿਨ੍ਹਾਂ ਦੀ ਅੰਦਰ ਦੀ ਸੋਚ ਉਸ ਪਰਮਾਤਮਾ ਦੇ ਨਾਮ ਨਾਲ ਲੱਗੀ ਹੈ ਭਾਈ, ਉਹੋ ਹੀ ਗੁਰਮੁਖ ਪ੍ਰਮਾਣਿਕ ਹਨ।
ਪੌੜੀ
ਪੌੜੀ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਡੇ 'ਤੇ ਕਿਰਪਾ ਕਰਕੇ ਸਮਝਾਉਂਦੇ ਨੇ ਸਾਨੂੰ।
ਹਾਂ ਬਲਿਹਾਰੀ ਤਿੰਨ ਕੌ,
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਮੈਂ ਸਦਕੇ ਜਾਂਦਾ ਹੈ, ਕਿਹਨਾਂ ਤੋਂ ਸਦਕੇ ਜਾਂਦਾ ਹਾਂ?
ਜੋ ਗੁਰਮੁਖ ਸਿੱਖਾ,
ਜਿਹਨਾਂ ਦਾ ਮੂੰਹ ਗੁਰੂ ਵਾਲੇ ਪਾਸੇ ਹੈ, ਜਿਹੜੇ ਗੁਰੂ ਦੀ ਸਿੱਖਿਆ 'ਤੇ ਖਲੋਤੇ ਨੇ। ਸਿੱਖਿਆ 'ਤੇ ਆਪਾਂ ਸਿੱਖਿਆ 'ਤੇ ਕੀ ਖਲੋਣਾ ਗੁਰਮੁਖੋ? ਮੈਂ ਤਕਰੀਬਨ ਥਾਂ ਥਾਂ 'ਤੇ ਢਿੰਡੋਰਾ ਪਿੱਟਦਾ, ਕੜਾ ਹੈ ਨਹੀਂ, ਪਰ ਜਿੱਦਣ ਅਖੰਡ ਪਾਠ ਰਖਾਉਣਾ ਹੁੰਦਾ ਉਦੋਂ ਮੌਲੀ ਬੜੀ ਘੁੱਟ ਘੁੱਟ ਕੇ ਬੰਨਦੇ ਨੇ ਅਤੇ ਬਟਨ ਵੀ ਖੋਲ੍ਹ ਕੇ ਰੱਖਦੇ ਤਾਂ ਕਿ ਪਤਾ ਚੱਲੇ ਨਾ ਅਖੰਡ ਪਾਠ ਰਖਾਇਆ। ਮੌਲੀ ਬੰਨਦੇ ਨੇ ਮੌਲੀ। ਮੈਂ ਥਾਂ ਥਾਂ 'ਤੇ ਬੇਨਤੀ ਕਰਦਾ ਅਤੇ ਹੁਣ ਫਿਰ ਕਰਦਿਆਂ, ਬੰਦਾ ਮੁੱਕ ਜਾਂਦਾ ਵਿਦਿਆ ਨਹੀਂ ਮੁੱਕਦੀ। ਕਿਸੇ ਮੇਰੇ ਭੈਣ, ਕਿਸੇ ਵੀਰ ਨੂੰ, ਕਿਸੇ ਪੜ੍ਹੇ ਲਿਖੇ ਨੂੰ ਪਤਾ ਹੋਵੇ ਨਾ ਵੀ ਸਿੱਖ ਧਰਮ 'ਚ ਮੌਲੀ ਦੀ ਕੀ ਮਾਨਤਾ ਹੈ, ਅਤੇ ਮੇਰੇ 'ਤੇ ਜ਼ਰੂਰ ਕਿਰਪਾ ਕਰੇ, ਮੈਨੂੰ ਜਾਣਕਾਰੀ ਦੇ ਦੇ। ਮੈਨੂੰ ਜਾਣਕਾਰੀ ਨਹੀਂ ਮੌਲੀ ਦੇ ਨੇਚਾ। ਖੰਡ ਪਾਠ ਰਖਾਉਣਾ ਕਹਿਣਾ ਬਾਬਾ ਜੀ ਦੇਖ ਫਿਰ ਲੇਟ ਕਰ, ਆਪਾਂ ਤਿਆਰ ਕਰਾਂਗੇ, ਪਹਿਲਾਂ ਆਪਾਂ ਜੌਂ ਲਈਏ ਜੌਂ, ਅਤੇ ਗੁੱਠ ਵਿੱਚ ਮਿੱਟੀ ਸੁੱਟ ਕੇ ਦੇ ਕਹਿਣਗੇ ਬਾਬੇ ਨਾਨਕ ਦੀ ਖੇਤੀ ਜੌਂਆਂ ਦੀ, ਭਾਵ ਜੌਂ ਠੰਡੇ ਹੁੰਦੇ ਨੇ ਨਾ। ਹੈਰਾਨੀ ਦੀ ਗੱਲ, ਸਾਡੇ ਗੁਰੂ ਨੇ ਸਾਨੂੰ ਕਰਮ ਕਾਂਡ ਤੋਂ ਬਾਹਰ ਕੱਢਿਆ, ਨਾ ਸਾਡਾ ਕੜੇ 'ਤੇ ਵਿਸ਼ਵਾਸ। ਪੁੱਛਿਆ ਵੀ ਗੁਰਮੁਖਾ ਕੜਾ ਨਹੀਂ, ਕਹਿੰਦੇ ਗਿਆਨੀ ਜੀ ਪਾ ਲਾਂਗੇ ਭੋਗ ਤੋਂ ਬਾਅਦ, ਕੜਾ ਭੋਗ ਤੋਂ ਬਾਅਦ ਪਾਵਾਂਗੇ, ਪਤਾ ਨਹੀਂ ਪਾਉਣਾ ਕਿ ਨਹੀਂ ਪਾਉਣਾ, ਗਿਆਨੀ ਨੂੰ ਚੋਪੀ ਕਰਾਉਣਾ ਨਾ। ਮੌਲੀ 'ਤੇ ਬੜਾ ਭਰੋਸਾ, ਜੌਂ 'ਤੇ ਬੜਾ ਨੇਚਾ ਜੌਂਆਂ 'ਤੇ। ਸਾਡੇ ਗੁਰੂ ਨੇ ਸਾਨੂੰ ਕਰਮ ਕਾਂਡਾਂ ਤੋਂ ਬਾਹਰ ਕੱਢਿਆ, ਅਸੀਂ ਕਰਮ ਕਾਂਡਾਂ 'ਚ ਪਏ, ਗੁਰੂ ਦੀ ਗੱਲ ਮੰਨੀ ਨਹੀਂ। ਕਸ਼ਹਿਰਾ ਵੀ ਭਾਰਾ ਲੱਗਾ, ਕੜਾ ਵੀ ਅੜਦਾ, ਕਿਰਪਾਨ ਤਾਂ ਰਾਤ ਨੂੰ ਚੁੱਭਦੀ ਇਹਨੂੰ, ਕਿੱਲੀ 'ਤੇ ਟੰਗ ਦਿੰਦਾ। ਮੈਂ ਪੁੱਛਿਆ ਵੀ ਗੁਰਮੁਖਾ ਤੁਸੀਂ ਅੱਧੋ ਅੱਧੀ ਅੰਮ੍ਰਿਤ ਛੱਕ ਗਿਆ ਅੱਧੋ ਅੱਧੀ? ਕਹਿੰਦੇ ਗਿਆਨੀ ਜੀ ਗੱਲ ਸਮਝੀ ਨਹੀਂ, ਸਮਝਿਆ ਨਹੀਂ। ਮੈਂ ਕਿਹਾ ਅੱਧੋ ਅੱਧੀ, ਮੈਂ ਤੈਨੂੰ ਤਾਂ ਕਿਹਾ ਵੀ ਦਿਨੇ ਤੂੰ ਕਿਰਪਾਨ ਪਾ ਲੈਣਾ ਅਤੇ ਰਾਤ ਨੂੰ ਕਿੱਲੀ ਪਾ ਲੈਂਦੀ ਹੈ, ਦਿਨੇ ਦਾ ਅੰਮ੍ਰਿਤ ਤੇਰਾ ਅਤੇ ਰਾਤ ਨੂੰ ਕਿੱਲੀ ਦਾ, ਇਹ ਗੁਰਸਿੱਖੀ ਨਹੀਂ। ਗੁਰੂ ਕੀ ਕਿਰਪਾਨ ਸਾਡੀ ਜਾਨ ਤਾਂ ਨਿਗੜ ਸਕਦੀ, ਪਰ ਕਿਰਪਾਨ ਸਾਡੇ ਗਾਤਰੋਂ ਪਾਸੇ ਨਾ ਹੋਵੇ। ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਮੇਰੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਜਾਂਦਾ ਹੈ ਜਿਹੜੇ ਗੁਰੂ ਦੀ ਸਿੱਖਿਆ 'ਚ ਪ੍ਰਪੱਕ ਹਨ।
ਜੋ ਹਰ ਨਾਮ ਧਿਆਏਂਦੇ,
ਜਿਹੜੇ ਵੀ ਗੁਰੂ ਕੇ ਸਿੱਖ ਉਸ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੇ ਹਨ। ਸਿੱਖ ਦੀ ਵਿਆਖਿਆ ਆਪਾਂ ਪੜ੍ਹਦੇ ਨਾ, ਗੁਰੂ ਰਾਮਦਾਸ ਪਾਤਸ਼ਾਹ ਨੇ ਬਹੁਤ ਸੁੰਦਰ ਕੀਤੀ ਮੇਰੇ ਮਾਲਕ ਨੇ। ਕਹਿੰਦੇ ਗੁਰਸਿੱਖ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭੜਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭੜਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਮੈਂ ਕਿਹਾ ਗੁਰੂ ਰਾਮਦਾਸ ਪਾਤਸ਼ਾਹ ਗੱਲ ਤਾਂ ਤੇਰੀ ਬਹੁਤ ਵਧੀਆ ਹੈ, ਪਰ ਕੀ ਕਰੇ ਗੁਰੂ ਕੇ ਸਿੱਖ ਦੀ ਸਵੇਰੇ ਯਾਦ ਨਹੀਂ ਖੁੱਲਦੀ, ਰਾਤ 1 ਵਜੇ ਸੀਰੀਅਲ ਵੇਂਹਦਾ ਰਿਹਾ, ਸਵੇਰੇ ਤਾਂ ਅੱਖੀਂ ਨਹੀਂ ਖੁੱਲਦੀ ਉਹਦੀ, ਰਾਤ 12 ਵਜੇ ਉਹਨੂੰ ਡਰਾਮਾ ਵੇਖਿਆ ਟੀਵੀ ਦਾ, ਉਹ ਜ਼ਰੂਰੀ ਸਮਝਦੇ ਨੇ, ਸਵੇਰੇ ਉੱਠਣ ਦਾ ਚੇਤਾ ਹੀ ਨਹੀਂ। ਗੁਰਸਿੱਖ ਵੀਰੋ, ਜਿਨ੍ਹਾਂ ਦੇ ਘਰੋਂ ਅੰਮ੍ਰਿਤ ਵੇਲਾ ਚਲਾ ਗਿਆ, ਸਮਝ ਲਓ ਉਹਨਾਂ ਦੇ ਘਰੋਂ ਗੁਰੂ ਨਾਨਕ ਦੀ ਰਹਿਮਤ ਚਲੀ ਗਈ। ਅੰਮ੍ਰਿਤ ਵੇਲਾ ਸੰਭਾਲਿਆ ਕਰੋ, ਅੰਮ੍ਰਿਤ ਵੇਲਾ ਚਲਾਂਗੇ ਉੱਠ ਨਾਮ ਜਪ, ਨਿਸ ਬਾਸਰ ਅਰਾਧ, ਕਾਰਾ ਤੁਝੇ ਨਾ ਵਿਆਪੀ, ਨਾਨਕ ਮਿਟੇ ਉਪਾਧ, ਤੇਰੇ ਕਰ ਕਲੇਸ ਆਵੇਗਾ ਹੀ ਨਹੀਂ, ਪਰੇਸ਼ਾਨੀਆਂ ਆਉਣਗੀਆਂ ਨਹੀਂ। ਅੱਜ ਆਪਾਂ ਪਰੇਸ਼ਾਨ ਹਾਂ ਕਿਉਂ ਹਾਂ? ਅੱਜ ਗੁਰੂ ਕੇ ਸਿੱਖੋ ਆਪਾਂ ਅੰਮ੍ਰਿਤ ਵੇਲਾ ਗਵਾ ਦਿੱਤਾ ਜੀ, ਅੰਮ੍ਰਿਤ ਵੇਲਾ। ਗੁਰੂ ਸਾਡੇ ਤੇ ਕਿਰਪਾ ਕਰੇ,
ਤਿਨ ਦਰਸ਼ਨ ਪਿਖਾ।
ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਨ ਜਿਹੜੇ ਨਾਮ ਜਪਦੇ ਨੇ, ਜਿਹੜੇ ਗੁਰੂ ਕੀ ਸਿੱਖਿਆ 'ਚ ਪਰਪੱਕ ਨੇ ਨਾ, ਮੇਰੇ ਵਾਹਿਗੁਰੂ ਕਿਤੇ ਸਾਡੇ 'ਤੇ ਕਿਰਪਾ ਕਰ, ਉਹਨਾਂ ਦੇ ਅਸੀਂ ਦਰਸ਼ਨ ਦਾਰੇ ਕਰਦੇ ਰਹੀਏ। ਜਦੋਂ ਗੁਰੂ ਕਾ ਸਿੱਖ ਮਿਲਦਾ ਨਾ ਗੁਰਮੁਖ, ਉਦੋਂ ਆਟੋਮੈਟਿਕਲੀ ਬੰਦੇ ਨੂੰ ਪਰਮਾਤਮਾ ਦਾ ਨਾਮ ਚੇਤੇ ਆ ਜਾਂਦਾ। ਅਸੀਂ ਜਥੇ ਵਿੱਚ ਪੜ੍ਹਦੇ ਸਨ ਅਤੇ ਬਾਬਾ ਠਾਕੁਰ ਸਿੰਘ ਜੀ ਬਾਣੀ ਬੜੀ ਪੜ੍ਹਦੇ ਸਨ, ਅਤੇ ਜਵਾਨੀ ਦਾ ਮੌਕਾ ਇਹੋ ਜਾਂਦਾ ਵੀ ਗੱਲਾਂ ਕਰਨ ਲੱਗ ਪਈਦਾ, ਪਰ ਜਦੋਂ ਵੀ ਬਾਬਾ ਠਾਕੁਰ ਸਿੰਘ ਜੀ ਨੂੰ ਵੇਖਣਾ, 24 ਸਾਹਿਬ ਦਾ ਪਾਠ ਆਰੰਭ ਕਰ ਦੇਣਾ, ਅਤੇ ਬਾਬਾ ਜੀ ਕਹਿਣਗੇ ਬਾਣੀ ਨਹੀਂ ਪੜ੍ਹਦੇ। ਸਿੱਖ ਨੂੰ ਮਿਲਿਆ ਬਾਣੀ ਚੇਤੇ ਆਵੇ ਤਾਂ ਉਹ ਗੁਰਸਿੱਖ ਜੇ, ਅਤੇ ਜਿਹਦੇ ਮਿਲਿਆ ਗੁਰਮੁਖ ਉਹ ਗੁਰਬਾਣੀ ਭੁੱਲ ਜਾਏ, ਸਮਝ ਲਓ ਵੀ ਉਹਦੇ ਅੰਦਰ ਸਿੱਖੀ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਨ ਜਿਹੜੇ ਪਰਮਾਤਮਾ ਦਾ ਨਾਮ ਲੈਂਦੇ ਨੇ, ਵਾਹਿਗੁਰੂ ਮਿਹਰ ਕਰ ਸਾਡੇ ਉੱਪਰ, ਸਾਨੂੰ ਉਹਨਾਂ ਗੁਰਮੁਖਾਂ ਦਰਸ਼ਨ ਦਿਦਾਰੇ ਹੋਣ।
ਸੁਣ ਕੀਰਤਨ ਹਰ ਗੁਣ ਰਵਾ,
ਗੁਰੂ ਕੇ ਸਿੱਖਾਂ ਦੇ ਕੋਲੋਂ ਪਰਮਾਤਮਾ ਦੀ ਵਡਿਆਈ ਸੁਣਾ। ਕੀਰਤਨ ਕਹਿੰਦੇ ਨੇ ਪਰਮਾਤਮਾ ਦਾ ਜਸ, ਵਾਹਿਗੁਰੂ ਦੀ ਵਡਿਆਈ। ਉਹਨਾਂ ਗੁਰੂ ਕੇ ਸਿੱਖਾਂ ਦੇ ਕੋਲੋਂ ਵਾਹਿਗੁਰੂ ਦੀ ਵਡਿਆਈ ਸੁਣਾ, ਹਰ ਗੁਣ ਰਵਾ, ਅਤੇ ਆਪਣੀ ਜ਼ਬਾਨ ਦੇ ਨਾਲ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਨਾ ਕਰਾਂ।
ਹਰ ਜਸ ਮਨ ਲਿਖਾ,
ਪਰਮਾਤਮਾ ਦਾ ਜਸ ਕਾਗਜ਼ 'ਤੇ ਨਹੀਂ ਮਨ ਦੇ ਉੱਪਰ ਲਿਖਣਾ ਕਰਾਂ, ਅਥਵਾ ਮਨ ਦੁਆਰੇ ਲਿਖਣਾ ਕਰਾਂ। ਗੁਰਮੁਖੋ ਕਿਤੇ ਥੋੜ੍ਹਾ ਜਿਹਾ ਪਿਛਾਂ ਨਿਕਲ ਜਾਓ, ਆਪਾਂ ਚਿੱਠੀਆਂ ਲਿਖਦੇ ਹੁੰਦੇ, ਚਿੱਠੀਆਂ ਭੈਣਾਂ ਭਰਾਵਾਂ ਨੂੰ, ਦੋਸਤਾਂ ਮਿੱਤਰਾਂ ਨੂੰ, ਅਤੇ ਆਪਾਂ ਸਭ ਤੋਂ ਪਹਿਲਾਂ ਲਿਖਦੇ ਸਨ ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਠੀਕ ਠਾਕ ਹਾਂ, ਅਤੇ ਤੁਹਾਡੀ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਸੁੱਖ ਮੰਗਦੇ ਹਾਂ। ਆਪਾਂ ਚਿੱਠੀਆਂ ਲਿਖਦੇ ਸਾਂ, ਕਾਰਡ ਵਗੈਰਾ, ਅਤੇ ਸਾਡੀ ਸ਼ਬਦਾਵਲੀ ਹੁੰਦੀ ਸੀ ਏਕ ਓਂਕਾਰ ਸਤਿਗੁਰ ਪ੍ਰਸਾਦ, ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਸਾਰਾ ਪਰਿਵਾਰ ਠੀਕ ਠਾਕ ਚੜ੍ਹਦੀ ਕਲਾ, ਜਾਂ ਤੁਹਾਡੀ ਅਸੀਂ ਗੁਰੂ ਨਾਨਕ ਪਾਤਸ਼ਾਹ ਕੋਲੋਂ ਸੁੱਖ ਮੰਗਦੇ ਹਾਂ। ਅਤੇ ਹੁਣ ਪਤਾ ਫੋਨ ਕਰਦੇ ਕਹਿੰਦੇ ਹੈਲੋ, ਕੌਣ ਬੋਲਦਾ ਹੈ? ਨਾ ਰਾਮ ਨਾ ਰਹੀਮ, ਕੱਖ ਵੀ ਨਹੀਂ, ਅਤੇ ਲਾਲਾ ਲਾਲ ਹੀ ਹੋਣੀ ਹੈ ਨਾ। ਕਿਤੇ ਆਖਿਆ ਕਰੋ ਵਾਹਿਗੁਰੂ ਜੀ, ਕੌਣ ਗੁਰਮੁਖ ਬੋਲਦੇ ਨੇ? ਵਾਹਿਗੁਰੂ ਕਿਹਾ ਕਰੋ, ਹੈਲੋ ਦੀ ਥਾਂ 'ਤੇ ਵਾਹਿਗੁਰੂ ਕਹੋਗੇ ਨਾ, ਅਤੇ ਸੁਣਨ ਵਾਲੇ ਦੇ ਕੰਨ ਪਵਿੱਤਰ ਹੋ ਜਾਣਗੇ, ਸਾਡੀ ਜ਼ਬਾਨ ਸਫਲੀ ਹੋ ਜਾਏਗੀ। ਦੱਸੋ ਹੈਲੋ ਕਹਿਣ ਨਾਲ ਕੀ ਮਿਲੇਗਾ, ਅਤੇ ਵਾਹਿਗੁਰੂ ਕਹਿਣ ਨਾਲ ਕੀ ਘਟੇਗਾ? ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਜਨ ਜਿਹੜੇ ਪਰਮਾਤਮਾ ਦਾ ਨਾਮ ਲੈਂਦੇ ਨੇ, ਉਹਨਾਂ ਦੇ ਕੋਲੋਂ ਸੁਣ ਕੇ ਮੈਂ ਵੀ ਬੋਲਾਂ, ਅਤੇ ਆਪਣੇ ਮਨ ਦੇ ਦੁਆਰਾ ਪਰਮਾਤਮਾ ਦੀ ਵਡਿਆਈ ਆਪਣੀ ਹਿਰਦੇ ਦੇ ਅੰਦਰ ਲਿਖਣਾ ਕਰਾਂ, ਉੱਪਰ ਲਿਖਣਾ ਕਰਾਂ।
ਹਰ ਨਾਮ ਸਲਾਹੀ ਰੰਗ ਸਿਓ,
ਪਰਿਪੂਰਨ ਪਰਮਾਤਮਾ ਦੀ ਵਡਿਆਈ ਪ੍ਰੇਮ ਦੇ ਸਹਿਤ ਕਰਨਾ ਕਰ। ਰੰਗ ਕਹਿੰਦੇ ਨੇ ਪ੍ਰੇਮ ਨੂੰ,
ਸਭ ਕਿਲ ਵਿਖ ਕ੍ਰਿਖਾ,
ਨਿਕਲੇਗਾ ਵੀ ਜਿੰਨੇ ਗੁਨਾਹ ਤੇ ਪਾਪ ਨੇ ਕ੍ਰਿਖਾ ਕੱਟੇ ਜਾਣਗੇ, ਸੁੱਕ ਜਾਣਗੇ, ਖਤਮ ਹੋ ਜਾਣਗੇ।
ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ,
ਸਰੀਰ ਰੂਪੀ ਜਗ੍ਹਾ ਸੋਭਾ ਵਾਲੀ ਹੈ, ਸੋਭਨੀਕ ਹੈ, ਚੰਗੀ ਭਾਗਾਂ ਵਾਲੀ ਹੈ,
ਜਿੱਥੇ ਮੇਰਾ ਗੁਰ ਧਰੇ ਵਿਖਾ,
ਮੇਰੇ ਗੁਰੂ ਦੇ ਚਰਨ ਪਏ ਉਹ ਜਗ੍ਹਾ ਵੀ ਪਵਿੱਤਰ, ਅਤੇ ਜਿਹੜੇ ਹਿਰਦੇ 'ਚ ਗੁਰੂ ਦਾ ਨਾਮ ਆਇਆ ਉਹ ਹਿਰਦਾ ਵੀ ਪਵਿੱਤਰ। ਆਪਾਂ ਇੱਥੇ ਤਾਂ ਹੀ ਆਉਂਦੇ, ਇੱਥੇ ਗੁਰੂ ਪੰਚਮ ਪਾਤਸ਼ਾਹ ਦੇ ਚਰਨ ਪਏ ਜੇ ਚਰਨ, ਅਤੇ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ 'ਤੇ ਮੰਜੀਤ ਸਾਹਿਬ ਆਈਦਾ ਨਾ, ਮੈਂ ਤਾਂ ਦੋਵਾਂ ਹੱਥਾਂ ਦੇ ਨਾਲ ਉਸ ਥਾਂ 'ਤੇ ਹੱਥ ਕਸਾ ਕੇ ਮੱਥੇ 'ਤੇ ਲਾਉਣਾ, ਪਾਤਸ਼ਾਹ ਕਿਰਪਾ ਕਰ ਤੇਰੀ ਚਰਨ ਧੂੜੀ ਨਾਲ ਕਿਤੇ ਸਾਡੇ ਪਾਪ ਦੇ ਗੁਨਾਹ ਧੋਤੇ ਜਾਣ। ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ, ਪਾਤਸ਼ਾਹ ਰਹਿਮਤ ਕਰ, ਤੇਰੇ ਨਾਮ ਰੂਪੀ ਚਰਨ ਸਾਡੇ ਹਿਰਦੇ ਵਿੱਚ ਵਸਣ, ਤਾਂ ਕਿ ਸਾਡਾ ਮਨ ਤੇਰੀ ਰਹਿਮਤ ਨਾਲ ਨਿਵਾਜਿਆ ਜਾਂ ਪਵਿੱਤਰ ਹੋ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫ਼ੀ ਜੀ।
ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖ ਕ੍ਰਿਖਾ ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ